ਕਿਹਾ ਕਰਦੇ ਸਨ। ਫਿਰ ਕਿਸੇ ਕਾਰਨ ਇਸ ਗੁਰੂ ਘਰ ਤੋਂ ਦੂਰ ਚਲੇ ਗਏ ਤੇ ਫਿਰ ਇਨ੍ਹਾਂ ਨੂੰ ਫਰਿਸ਼ਤੇ ਨੇ ਆਪਣੇ ਪਾਸ ਲਾਲਚ ਵਿਚ ਰੱਖ ਲਿਆ। ਹੁਣ ਫਰਿਸ਼ਤੇ ਦੇ ਪਾਸ ਜਾ ਕੇ ਉਹਦੇ ਪੁੱਤਰ ਮਿਹਰਬਾਨ ਦੀ ਬਾਣੀ ਉਚਾਰਨ ਕਰਨ ਲੱਗ ਪਏ। ਭਾਵ ਗੁਰਬਾਣੀ ਨੂੰ ਛੱਡ ਕੇ ਸੱਚੀ ਬਾਣੀ ਦਾ ਕੀਰਤਨ ਕਰਨ ਲੱਗ ਪਏ। ਸਿੱਖ ਸਿੱਖ ਜਿਹੜਾ ਉਹਨਾਂ ਦੇ ਪਾਸੋਂ ਮਿਹਰਬਾਨ ਦੀ ਬਾਣੀ ਦਾ ਸ਼ਬਦ ਸੁਣ ਕੇ ਆਇਆ, ਉਸਨੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਆ ਕੇ ਵੀ ਉਹ ਸ਼ਬਦ ਗਾਇਨ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਮਨ ਦੇ ਵਿਚ ਖਿਆਲ ਆਇਆ ਕਿ ਗੁਰਸਿੱਖ ਗੁਰਬਾਣੀ ਦੇ ਨਾਲ ਸੱਚੀ ਬਾਣੀ ਵੀ ਪੜ੍ਹਨ ਲੱਗ ਪਏ ਨਾ, ਇਹਨਾਂ ਨੂੰ ਕਿਵੇਂ ਸੱਚੀ ਬਾਣੀ ਦੇ ਨਾਲ ਜੋੜਿਆ ਜਾਵੇ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਨ ਵਿਚ ਗੱਲ ਕੀਤਾ, ਜਿਤਨੀ ਵੀ ਸਤਿਗੁਰੂ ਦੀ ਬਾਣੀ ਹੈ ਉਸਨੂੰ ਇੱਕ ਤਾਂ ਸੰਗ੍ਰਹਿ ਕੀਤਾ ਜਾਵੇ। ਇਸ ਮਹਾਨ ਪਰਉਪਕਾਰ ਦੇ ਕਾਰਜ ਲਈ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਦ੍ਰਿੜਤਾ ਦੇ ਨਾਲ ਪਹਿਰਾ ਦਿੱਤਾ। ਜਿਤਨੇ ਵੀ ਸੰਸਾਰ ਵਿਚ ਸਿੱਖ ਵਸਦੇ ਸਨ ਸਭ ਨੂੰ ਹੁਕਮਨਾਮੇ ਘੱਲੇ, ਜਿਸ ਗੁਰਸਿੱਖ ਦੇ ਪਾਸ ਵੀ ਗੁਰੂ ਦੀ ਬਾਣੀ ਹੋਵੇ ਉਹ ਲੈ ਕੇ ਸਾਡੇ ਪਾਸ ਆਵੇ। ਫਿਰ ਇਹ ਵੀ ਪਤਾ ਲੱਗਿਆ ਪਹਿਲੇ ਸਤਿਗੁਰੂ ਸਾਹਿਬਾਨ ਦੀ ਪਵਿੱਤਰ ਬਾਣੀ ਦੀਆਂ ਪੋਥੀਆਂ ਸ੍ਰੀ ਗੋਇੰਦਵਾਲ ਸਾਹਿਬ ਦੇ ਅੰਦਰ ਬਾਬਾ ਮੋਹਨ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਵੱਡੇ ਸਪੁੱਤਰ ਹਨ, ਉਹਨਾਂ ਦੇ ਪਾਸੋ ਪੋਥੀਆਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਬੁੱਢਾ ਸਾਹਿਬ ਬ੍ਰਹਮ ਗਿਆਨੀ ਗੁਰੂ ਘਰ ਦੇ ਮਸਾਹਿਬ ਸਮਝੇ ਜਾਂਦੇ ਸਨ, ਭਾਈ ਸਾਹਿਬ ਭਾਈ ਗੁਰਦਾਸ ਜਿਨ੍ਹਾਂ ਨੂੰ ਗੁਰੂ ਘਰ ਦੇ ਵਿਦਿਆਸ ਮੰਨਿਆ ਜਾਂਦਾ ਸੀ, ਹੋਰ ਸਿਆਣੇ ਗੁਰਸਿੱਖਾਂ ਦੇ ਨਾਲ ਵਿਚਾਰ ਆਪਾਂ ਗੁਰਬਾਣੀ ਨੂੰ ਸੁਤੰਤਰ ਤੇ ਦੂਸਰੀ ਹੋਰ ਬਾਣੀ ਦੇ ਨਾਲੋਂ ਵੱਖਰਾ ਲਿਖਣਾ ਹੈ। ਹੁਣ ਆਪਾਂ ਜਿੰਨੀ ਵੀ ਗੁਰੂ ਮਹਾਰਾਜ ਦੇ ਉਚਾਰਨ ਬਾਣੀ ਹੈ ਉਸ ਨੂੰ ਇਕੱਤਰ ਕਰਨਾ ਹੈ। ਸਾਨੂੰ ਇਹ ਪਤਾ ਲੱਗਿਆ ਹੈ ਪਹਿਲੇ ਸਤਿਗੁਰੂ ਸਾਹਿਬਾਨ ਦੀ ਪਵਿੱਤਰ ਬਾਣੀ ਦੀਆਂ ਪੋਥੀਆਂ ਸ੍ਰੀ ਗੋਇੰਦਵਾਲ ਸਾਹਿਬ ਦੇ ਅੰਦਰ ਨੇ, ਬਾਬਾ ਮੋਹਨ ਜੀ ਦੇ ਪਾਸ ਹਨ, ਉਹਨਾਂ ਨੂੰ ਕੌਣ ਲਿਆ ਸਕਦਾ ਹੈ। ਪਹਿਲਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਗਏ ਪਰ ਖਾਲੀ ਮੁੜਨਾ ਪਿਆ, ਫਿਰ ਭਾਈ ਬੁੱਢਾ ਸਾਹਿਬ ਗਏ ਉਹ ਵੀ ਸਫਲ ਨਾ ਹੋਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੋਚਿਆ ਕਿ ਪਰਉਪਕਾਰ ਦਾ ਕਾਰਜ ਸਾਨੂੰ ਆਪ ਕਰਨਾ ਚਾਹੀਦਾ। ਇਤਿਹਾਸ ਦੱਸਦਾ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਇੱਕ ਪਾਲਕੀ ਲੈ ਕੇ ਨੰਗੇ ਚਰਨੀ ਪਾਣੀ ਦੀਆਂ ਪੋਥੀਆਂ ਦਾ ਸਤਿਕਾਰ ਕਰਦਿਆਂ ਹੋਇਆਂ ਸ੍ਰੀ ਗੋਇੰਦਵਾਲ ਸਾਹਿਬ ਆਏ ਹਨ। ਇੱਥੇ ਬਾਬਾ ਮੋਹਨ ਦਾ ਚੁਬਾਰਾ ਸੀ, ਉਹਦੇ ਸਾਹਮਣੇ ਹਜ਼ੂਰ ਨੇ ਗਲੀ ਦੇ ਵਿਚ ਜਾਣ ਸਜਾਇਆ ਹੈ। ਉੱਥੇ ਬੈਠ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਸੇ ਅਲਾਹੀ ਰੰਗ ਦੇ ਵਿਚ ਕੀਰਤਨ ਕੀਤਾ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਇਸ ਸ਼ਬਦ ਦਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੀਰਤਨ ਕਰ ਰਹੇ ਸਨ, ਭਾਵੇਂ ਮੋਹਨ ਸ਼ਬਦ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹੀ ਕਰ ਰਹੇ ਸਨ, ਪਰ ਬਾਬੇ ਮੋਹਨ ਦੇ ਕੰਨਾਂ ਵਿਚ ਜਦੋਂ ਆਵਾਜ਼ ਪਈ, ਆਵਾਜ਼ ਬੜੀ ਸੁਣੀ, ਬੜੀ ਰਸੀਲੀ ਆਵਾਜ਼, ਉਸਦੀ ਸਮਾਧੀ ਖੁੱਲ ਗਈ। ਉਸ ਵੇਖਿਆ ਕਿ ਕੌਣ ਕੀਰਤਨ ਕਰ ਰਿਹਾ ਹੈ, ਇਹੋ ਜਿਹਾ ਕੀਰਤਨ ਅੱਗੇ ਮੈਂ ਕਦੀ ਸੁਣਿਆ ਹੀ ਨਹੀਂ। ਜਦੋਂ ਉਸਨੇ ਰੋਕੇ ਵਿਚੋਂ ਕੀਰਤਨ ਬਾਹਰ ਕੱਢ ਕੇ ਜਿੱਤਿਆ ਤਾਂ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਆਪਾਂ ਸ਼੍ਰੀ ਗੁਰੂ ਮਨਾ ਰਹੇ ਹਾਂ ਹੇਠਾਂ ਗਲੀ ਦੇ ਵਿਚ ਬੈਠੇ ਨੇ ਉੱਥੇ ਬੈਠ ਕੇ ਇਲਾਹੀ ਬਾਣੀ ਦਾ ਕੀਰਤਨ ਕਰ ਰਹੇ ਨੇ ਬੜਾ ਮਨ ਵਿਚ ਹੈਰਾਨ ਹੋਇਆ ਦਾਸ ਦੇਵ ਦੀ ਅਰਜ ਕਰਦੇ ਹੋਏ ਬਾਬਾ ਮੋਹਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਮਾਮਾ ਜੀ ਲੱਗ ਇਸ ਲਈ ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗਲੀ ਵਿਚ ਬੈਠ ਕੇ ਰੱਬੀ ਬਾਣੀ ਦਾ ਕੀਰਤਨ ਕਰ ਰਹੇ ਸਨ ਤੇ ਬਾਬਾ ਮੋਹਨ ਜੀ ਨੇ ਸੋਚਿਆ ਬਈ ਹੁਣ ਮੈਨੂੰ ਉਹਨਾਂ ਦੇ ਪਾਸ ਜਾ ਕੇ ਆਪਣੀ ਕਿਸ਼ਤੀ ਫੁੱਲ ਮੁਆਫ ਕਰ ਲੈਣੀ ਚਾਹੀਦੀ ਤੇ ਨਾਲ ਹੀ ਮੈਨੂੰ ਮੇਰੇ ਪਿਤਾ ਸਤਿਗੁਰੂ ਦਾ ਹੁਕਮ ਜਦੋਂ ਸਾਡਾ ਦੋਹਤਾ ਮੇਰੇ ਪਾਸ ਆਵੇ ਤੇ ਗੁਰਬਾਣੀ ਦੀਆਂ ਪੋਥੀਆਂ ਸਿਰਫ ਉਸ ਨੂੰ ਹੀ ਦੇਣੀਆਂ ਨੇ ਜੇ ਕੋਈ ਹੋਰ ਮੰਗਣ ਵਾਸਤੇ ਆਵੇ ਉਹਨੂੰ ਨਹੀਂ ਦੇਣੀ ਭਾਵੇਂ ਠੀਕ ਹੈ ਭਾਈ ਗੁਰਦਾਸ ਬਾਬਾ ਬੁੱਢਾ ਸਾਹਿਬ ਇੱਕ ਪੂਜਨੀਕ ਮੰਨੇ ਪਰ ਮੰਨੇ ਗੁਰਸਿੱਖ ਸਨ ਪਰ ਉਹਨਾਂ ਨੂੰ ਉਸਨੇ ਪੁੱਛੀਆਂ ਨਹੀਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਆਏ ਤੇ ਫੇਰ ਬਾਬਾ ਮੋਹਨ ਪੁੱਛੀਆਂ ਲੈ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਣਾਂ ਵਿਚ ਹਾਜ਼ਰ ਹੋਏ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਮੋਹਨ ਜੀ ਤੋਂ ਉਹ ਪੁੱਛੀਆਂ ਲੈ ਕੇ ਉਹਨਾਂ ਨੂੰ ਪਾਲਕੀ ਦੇ ਵਿਚ ਸਵਾਏ ਮਨ ਤੇ ਪਾਲਕੀ ਦੇ ਵਿਚ ਗੁਰਬਾਣੀ ਦੀਆਂ ਪੋਥੀਆਂ ਰੱਖ ਕੇ ਬੜੇ ਅਦਬ ਸਤਿਕਾਰ ਦੇ ਨਾਲ ਚੌਰ ਕਰਦਿਆਂ ਹੋਇਆ ਨੰਗੇ ਚਰਨੇ ਸ੍ਰੀ ਗੋਇੰਦਵਾਲ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜਦੇ ਹਨ ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਮਨ ਦੇ ਵਿਚ ਇਹਨਾਂ ਬਾਣੀ ਦਾ ਸਤਿਕਾਰ ਕਿਉਂ ਹਜ਼ੂਰ ਨੇ ਬਾਣੀ ਨੂੰ ਗੁਰੂ ਦਾ ਰੁਤਬਾ ਪ੍ਰਦਾਨ ਕੀਤਾ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤਸਰ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਬਚਨ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਭੱਟ ਕਹਿੰਦੇ ਧਰਨ ਗਗਨ ਨਾ ਉਖੰਡ ਮਹਿ ਦੂਤ ਸਵਰੂਪੀ ਰਹੇ ਹੋ ਪਰ ਅਣ ਮਥਰਾ ਕਸ਼ ਤੇਜ ਨਹੀਂ ਗੁਰ ਅਰਜਨ ਪ੍ਰਤੱਖ ਹਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਕਸ਼ਾਤ ਪਰਮੇਸ਼ਰ ਦਾ ਸਰੂਪ ਹਨ ਹੁਣ ਜੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਭੱਟਾਂ ਦੀ ਦ੍ਰਿਸ਼ਟੀ ਵਿਚ ਸਾਕਸ਼ਾਤ ਪਰਮੇਸ਼ਰ ਦਾ ਸਰੂਪ ਨੇ ਫਿਰ ਉਹ ਵੀ ਬਾਣੀ ਦਾ ਸਤਿਕਾਰ ਕਰਦੇ ਹਨ ਨੰਗੇ ਚਰਨੀ ਬਾਣੀ ਦੀਆਂ ਪੁੱਛੀਆਂ ਨੂੰ ਪਾਲਕੀ ਵਿਚ ਜਾ ਕੇ ਹਜ਼ੂਰ ਆਪ ਚੌਰ ਕਰਦੇ ਬਾਣੀ ਦਾ ਸਤਿਕਾਰ ਹੈ ਸਾਨੂੰ ਸਿਖਾਰੇ ਸਿੱਖੋ ਬਾਣੀ ਤੁਹਾਡਾ ਗੁਰੂ ਹੈ ਸ਼ਬਦ ਤੁਹਾਡਾ ਗੁਰੂ ਹੈ ਤੁਸੀਂ ਵੀ ਇਸ ਦਾ ਸਤਿਕਾਰ ਕਰੋ ਅਸੀਂ ਆਪਣੇ ਮਨ ਵਿਚ ਝਾਤ ਮਾਰਨੀ ਕਿ ਅਸੀਂ ਬਾਣੀ ਨੂੰ ਗੁਰੂ ਮੰਨਦੇ ਹਾਂ ਜੇ ਬਾਣੀ ਨੂੰ ਗੁਰੂ ਮੰਨਦੇ ਹਾਂ ਕਿ ਅਸੀਂ ਬਾਣੀ ਦਾ ਪੂਰਨ ਸਤਿਕਾਰ ਕਰਨੀ ਹਾਂ ਕਿ ਆਪਣੇ ਮਨ ਵਿਚ ਵਿਚਾਰ ਕਰਨੀ ਯਾਦ ਰੱਖੋ ਬਾਣੀ ਸਾਡਾ ਗੁਰੂ ਹੈ ਉਹ ਬਾਣੀ ਚਾਹੇ ਪੋਥੀਆਂ ਦੇ ਰੂਪ ਦੇ ਵਿਚ ਹੋਵੇ ਤੇ ਚਾਹੇ ਗੁਟਕਿਆਂ ਦੇ ਰੂਪ ਦੇ ਵਿਚ ਹੋਵੇ ਸਾਨੂੰ ਉਸ ਬਾਣੀ ਦਾ ਵੀ ਪੂਰਾ ਸਤਿਕਾਰ ਕਰਨਾ ਚਾਹੀਦਾ ਕਦੇ ਵੀ ਬਾਣੀ ਦਾ ਨਿਰਾਦਰ ਨਹੀਂ ਕਰਨਾ ਜਦੋਂ ਬਾਣੀ ਦੀਆਂ ਪੋਥੀਆਂ ਗੁਟਕੇ ਸਿੰਘੀਆਂ ਸਾਡੇ ਘਰ ਵਿਚ ਹੋਣ ਤੇ ਉਹਨਾਂ ਨੂੰ ਬਹੁਤ ਸਾਫ਼ ਸੁਥਰੀ ਥਾਂ ਤੇ ਉੱਚੇ ਅਸਥਾਨ ਤੇ ਉਹਨਾਂ ਸਾਫ਼ ਸੁਥਰਾ ਕੱਪੜਾ ਵਿਛਾ ਕੇ ਰੁਮਾਲਾ ਵਿਛਾ ਕੇ ਤੇ ਉਹਨੂੰ ਚੰਗੀ ਤਰ੍ਹਾਂ ਸਤਿਕਾਰ ਦੇ ਨਾਲ ਰੱਖਣਾ ਚਾਹੀਦਾ ਉਸ ਪਾਸੇ ਵੱਲ ਨੂੰ ਸਾਡੇ ਪੈਰ ਨਾ ਸਰਾਣੇ ਵਾਲੇ ਪਾਸੇ ਪੋਥੀਆਂ ਗੁਟਕਿਆਂ ਨੂੰ ਰੱਖਣਾ ਹੈ ਇਹ ਬਾਣੀ ਦਾ ਸਤਿਕਾਰ ਹੈ ਕਿਉਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਨੂੰ ਇਹ ਸਤਿਕਾਰ ਆਪ ਕਰਨਾ ਹਜ਼ੂਰ ਬਾਣੀ ਦੀਆਂ ਪੋਥੀਆਂ ਨੂੰ ਪਾਲਕੀ ਸਾਹਿਬ ਦੇ ਅੰਦਰ ਸੁਸ਼ੋਭਿਤ ਕਰਕੇ ਤੇ ਆਪ ਨੰਗੇ ਚਰਨੇ ਚੌਰ ਕਰਦੇ ਹੋਏ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਔਰ ਉੱਥੇ ਹਜ਼ੂਰ ਨੇ ਬਾਣੀ ਦੀਆਂ ਪੋਥੀਆਂ ਲਿਆ ਕੇ ਤੇਰੀ ਦੁੱਖ ਪੰਜਵੀਂ ਸਾਹਿਬ ਜੀ ਦੇ ਨੇੜੇ ਇਕ ਖੜਾ ਹੈ ਜਿਸ ਨੂੰ ਸੰਤਾਂ ਅਸ਼ਟ ਘਾਟ ਦੇ ਨਾਮ ਦੇ ਨਾਲ ਯਾਦ ਕਰਦੇ। ਉਸ ਖੜੇ ਦੇ ਉੱਤੇ ਹਜ਼ੂਰ ਨੇ ਉਹ ਪਾਲਕੀ ਲਿਆ ਕੇ ਟਿਕਾਈ। ਬੜੇ ਅਦਬ ਸਤਿਕਾਰ ਦੇ ਨਾਲ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀ ਰਾਤ ਕੀਰਤਨ ਇਹ ਵੀ ਬਾਣੀ ਦਾ ਸਤਿਕਾਰ ਤੇ ਬਾਣੀ ਦੀਆਂ ਪੁੱਛੀਆਂ ਸਨ। ਹਜ਼ੂਰ ਕਹਿੰਦੇ ਪੁੱਤ ਪਰਮੇਸ਼ਰ ਦਾ ਥਾਨ ਤੇ ਪੋਤੀ ਪਰਮੇਸ਼ਰ ਦੇ ਰਹਿਣ ਦਾ ਇੱਕ ਟਿਕਾਣਾ ਹੈ, ਪੋਤੀ ਪਰਮੇਸ਼ਰ ਦਾ ਅਸਥਾਨ। ਇਸ ਲਈ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਦੀਆਂ ਪੋਥੀਆਂ ਦੇ ਕੋਲ ਬੈਠ ਕੇ ਹਜ਼ੂਰ ਨੇ ਸਾਰੀ ਰਾਤ ਕੀਰਤਨ ਕੀਤਾ। ਉਸ ਤੋਂ ਬਾਅਦ ਹਜ਼ੂਰ ਨੇ ਉਹਨਾਂ ਪੋਥੀਆਂ ਨੂੰ ਬੜੇ ਸਤਿਕਾਰ ਦੇ ਨਾਲ ਬਹੁਤ ਸੁੰਦਰ ਅਸਥਾਨ ਜਿਸ ਨੂੰ ਅੱਜ ਕੱਲ ਪੁੱਠਾ ਸਾਹਿਬ ਦੇ ਨਾਮ ਦੇ ਨਾਲ ਯਾਦ ਕੀਤਾ ਜਾਂਦਾ ਹੈ। ਜਦੋਂ ਆਪਾਂ ਸ੍ਰੀ ਅਕਾਲ ਤਖ਼ਤ ਸਾਹਿਬ ਜਾਂਦੇ ਹਾਂ ਖੱਬੇ ਪਾਸੇ ਦੀ ਪੌੜੀਆਂ ਚੜ੍ਹ ਕੇ ਜਦੋਂ ਆਪਾਂ ਅੰਦਰ ਪ੍ਰਵੇਸ਼ ਕਰਦੇ ਹਾਂ ਪਹਿਲਾਂ ਸੱਜੇ ਹੱਥ ਉਹ ਅਸਥਾਨ ਆਉਂਦਾ ਹੈ ਜਿਸ ਉਸ ਵੇਲੇ ਕੋਠੜੀ ਸਾਹਿਬ ਆਖਦੇ ਸਨ ਤੇ ਕੁਝ ਗੁਰਦੇ ਕੋਠਾ ਸਾਹਿਬ ਵੀ ਆਖਦੇ। ਔਰ ਉਸ ਅਸਥਾਨ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਵੱਖਰਾ ਕਮਰਾ ਤਿਆਰ ਕਰਵਾ ਕੇ ਉਹਦੇ ਵਿਚ ਸੋਹਣਾ ਪਲੰਗ ਤਿਆਰ ਕਰਵਾ ਕੇ ਸੋਹਣੀ ਵਿਛਾਈ ਕਰਕੇ ਉਸ ਉੱਤੇ ਗੁਰੂ ਮਹਾਰਾਜ ਨੇ ਉਹਨਾਂ ਪੋਥੀਆਂ ਨੂੰ ਬਿਰਾਜਮਾਨ ਕੀਤਾ। ਫਿਰ ਹਜ਼ੂਰ ਨੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਦੋ ਤੰਬੂ ਲਗਵਾਏ। ਇੱਕ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਆਰਾਮ ਕਰਦੇ ਸਨ, ਦੂਜੇ ਵਿਚ ਭਾਈ ਗੁਰਦਾਸ ਜੀ ਹੋਰ ਸੇਵਾਦਾਰ। ਹਜ਼ੂਰ ਨੇ ਪਾਣੀ ਦੀਆਂ ਪੋਥੀਆਂ ਤੋਂ ਪਾਣੀ ਲਖਾਉਣ ਦੀ ਸੇਵਾ ਆਰੰਭ। ਭਾਈ ਸਾਹਿਬ ਭਾਈ ਗੁਰਦਾਸ ਜੀ ਪਹਿਲੇ ਲਿਖਾਰੀ ਸਨ ਜਿਨ੍ਹਾਂ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖੀ ਵੀ ਤੇ ਨਾਲ ਉਸਦੀ ਸੁਧਾਈ ਵੀ। ਜੇ ਕੋਈ ਉਹਦੇ ਵਿਚ ਕੋਈ ਤਰੁਟੀ ਸੀ ਉਸ ਨੂੰ ਵੀ ਦੂਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੇ ਹੋਰ ਵੀ ਬਹੁਤ ਵੱਡੇ ਵੱਡੇ ਪਰਉਪਕਾਰ ਜਿਵੇਂ ਕਿ ਇਤਿਹਾਸਕਾਰਾਂ ਨੇ ਵਰਣਨ ਕੀਤਾ ਹੈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਰਾਜ ਤੀਰਥ ਜਿਸ ਨੂੰ ਸਰਵੋਤਮ ਦਾ ਦਰਜਾ ਵੀ ਪ੍ਰਾਪਤ ਹੈ ਜਿਸ ਦੀ ਮਹਿਮਾ ਤੇ ਵਡਿਆਈ ਹਜ਼ੂਰ ਨੇ ਦਰਗਾਹੀ ਬਾਣੀ ਵਿਚ ਉਹ ਪਵਿੱਤਰ ਸੀਰਤ ਸ੍ਰੀ ਅੰਮ੍ਰਿਤਸਰ ਸਾਹਿਬ ਉਹ ਸਾਨੂੰ ਬਖਸ਼ੀ। ਇਸ ਧੁਰਤੀ ਬਾਣੀ ਦੇ ਅੰਦਰ ਹੋਰ ਕਿਸੇ ਤੀਰਥ ਦੀ ਮਹਿਮਾ ਨਹੀਂ ਲਿਖੀ, ਕੇਵਲ ਤਾਂ ਕੇਵਲ ਇੱਕੋ ਹੀ ਤੀਰਥ ਦੀ ਮਹਿਮਾ ਹਜ਼ੂਰ ਨੇ ਲਿਖੀ ਹੈ। ਜਿੱਥੇ ਸਭ ਥਾਮ ਨਹੀਂ ਸੁਧ ਜਿਹੇ ਆ ਬਸ ਉਹ ਪੁਰਖਤ ਹੈ ਤਾਂ ਤੂੰ ਸੋਹੇ ਆ ਬਸਤੀ ਸਗਨੇ ਆਪਾਰ ਅਨੂਪ ਰਾਮ ਦਾਸਪੁਰ ਹਰਹਾ ਨਾਨਕ ਕਸ਼ਮਲ ਜਾਏ ਨਾਇ ਰਾਮਦਾਸ ਪਾਣੀ ਰਾਮ ਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ਼ਨਾਨਾ ਗੁਰ ਪੂਰਾ ਕਿੰਨੇ ਇੱਕ ਕਿਰਤ ਕੇਵਲ ਪਾਣੀ ਦਾ ਹੀ ਕਿਰਤ ਨਹੀਂ। ਯਾਦ ਰੱਖੋ ਇਸ ਕਿਰਤ ਦੀ ਮਹਿਮਾ ਹਜ਼ੂਰ ਕਿਉਂ ਲਿਖੀ ਹੈ। ਇਹ ਤੀਰਥ ਕੇਵਲ ਪਾਣੀ ਦਾ ਹੀ ਤੀਰਥ ਨਹੀਂ ਪਾਣੀ ਦਾ ਵੀ ਇਸ ਅੰਮ੍ਰਿਤ ਸਰੋਵਰ ਦੇ ਅੰਦਰ ਦਿਨ ਰਾਤ ਅੰਮ੍ਰਿਤ ਰੂਪ ਬਾਣੀ ਪੜ੍ਹੀ ਜਾਂਦੀ ਹੈ ਗਾਈ ਜਾਂਦੀ ਹੈ। ਉਸ ਅੰਮ੍ਰਿਤ ਬਾਣੀ ਦੀਆਂ ਤਰੰਗਾਂ ਇਸ ਅੰਮ੍ਰਿਤ ਦੇ ਵਿਚ ਅੰਮ੍ਰਿਤ ਸ਼ਕਤੀ ਭਰਦੀਆਂ ਨੇ ਹਮੇਸ਼ਾ ਲਈ ਉਹਨਾਂ ਨੂੰ ਬਣਾ ਦਿੱਤਾ ਹੈ। ਇਸੇ ਲਈ ਮਹਾਨ ਪਰਉਪਕਾਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਡੇ ਕੀਤਾ ਹੈ। ਇਸ ਮਹਾਨ ਤੀਰਥ ਵਰਗਾ ਹੋਰ ਨਹੀਂ ਹੈ। ਦੂਸਰੇ ਨੰਬਰ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੀ ਸਥਾਪਨਾ ਵੀ ਆਖੋ ਕਿ ਉਹ ਕੀ ਹੈ, ਉਸ ਅੰਮ੍ਰਿਤ ਧਾਰ ਸਰੋਵਰ ਦੇ ਅੰਦਰ ਪਾਵਨ ਸ੍ਰੀ ਹਰਿਮੰਦਰ ਸਾਹਿਬ ਜੀ ਬਣਾਉਣਾ, ਇਹ ਧੰਨ ਗੁਰੂ ਅਰਜਨ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਦੂਸਰਾ ਮਹਾਨ ਪਰੋਪਕਾਰ ਸ੍ਰੀ ਹਰਿਮੰਦਰ ਸਾਹਿਬ ਬਾਣੀ ਸਰੂਪ ਹੋ ਕੇ ਰਾਜਮਾਨ ਹਜ਼ੂਰ ਦਾ ਮਹਾਨ ਪਾਰੁਕਤਾਨ ਦਾ ਸਰੋਵਰ ਅਭਿਹਾਸ ਦਾ ਸਰੋਵਰ ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਤੀਸਰੇ ਨੰਬਰ ਤੇ ਹਜ਼ੂਰ ਨੇ ਆਖਿਆ ਕਿ ਆਖਦੇ ਨੇ ਕਿ ਰੱਬ ਗੱਲਾਂ ਵੀ ਕਰਦਾ, ਜੇ ਰੱਬ ਗੱਲਾਂ ਕਰਦੇ ਉਹਦੀ ਆਵਾਜ਼ ਕਿੱਥੋਂ ਸੁਣੀ ਜਾਵੇ, ਤਾਂ ਹਜ਼ੂਰ ਨੇ ਸਾਰੀ ਗੱਲ ਸੋਚ ਵਿਚਾਰ ਕੇ ਪਹਿਲਾਂ ਅੰਮ੍ਰਿਤ ਸਰੋਵਰ ਦੀ ਸਥਾਪਨਾ ਕੀਤੀ, ਫਿਰ ਉਸ ਦੇ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਕੀਤੀ, ਫਿਰ ਉਸ ਹਰੀ ਮੰਦਰ ਜੋ ਰੱਬ ਦਾ ਘਰ ਉੱਥੇ ਰੱਬੀ ਬਾਣੀ ਦੀ ਸਥਾਪਨਾ ਕੀਤੀ, ਰੱਬੀ ਬਾਣੀ ਦਾ ਪ੍ਰਕਾਸ਼, ਇਸ ਬਾਣੀ ਨੂੰ ਕਿਸੇ ਭੁੱਲ ਕੇ ਇਹ ਨਾ ਸਮਝ ਲੈਣਾ ਇਹ ਬਾਣੀ ਕਿਸੇ ਮਨੁੱਖ ਦੀ ਰਚਨਾ ਹੈ, ਇਹ ਬਾਣੀ ਕਿਸੇ ਕਵੀ ਦੀ ਕਿਰਤ ਹੈ, ਇਹ ਬਾਣੀ ਕਿਸੇ ਵਿਦਵਾਨ ਦੀ ਲਿਖਤ ਹੈ, ਨਹੀਂ। ਹਜ਼ੂਰ ਕਹਿੰਦੇ ਨੇ ਇਹ ਧੁਰ ਕੀ ਬਾਣੀ ਆਈ ਤਿੰਨ ਸਗਲੀ ਤਿੰਨ ਮਿੰਟ, ਇਹ ਬਾਣੀ ਦਰਗਾਹ ਦੀ ਆਈ ਹੋਈ ਬਾਣੀ ਹੈ, ਇਸ ਬੁੱਲੀ ਨਾ ਸਮਝ ਲੈਣਾ। ਕਈ ਸਾਡੇ ਵਿਦਵਾਨ ਲੋਕ ਇਸ ਗੁਰਬਾਣੀ ਨੂੰ ਸਾਹਿਤਕ ਪੱਖ ਤੋਂ, ਅਧਿਆਤਮਕ ਪੱਖ ਤੋਂ, ਸਿੰਗਲ ਦੇ ਪੱਖ ਤੋਂ, ਵਿਆਕਰਨ ਦੇ ਪੱਖ ਤੋਂ, ਹੋਰ ਅਨੇਕਾਂ ਪੱਖਾਂ ਤੋਂ ਇਸ ਬਾਣੀ ਨੂੰ ਢੁਕਣ ਦਾ ਯਤਨ ਕਰ, ਪਰ ਯਾਦ ਰੱਖੋ ਕਿ ਬਾਣੀ ਸੁਰਦਰਗਾਹੀ ਬਾਣੀ, ਇਹਨੂੰ ਕਿਸੇ ਵੀ ਦਾਇਰੇ ਦੇ ਵਿਚ ਕਿਸੇ ਵੀ ਸੀਮਾ ਦੇ ਵਿਚ ਬੰਦ ਨਹੀਂ ਕੀਤਾ ਜਾ ਸਕਦਾ। ਕੋਈ ਵਿਦਵਾਨ ਵੱਧ ਸੋਚੇ ਕਿ ਇਸ ਗੁਰਬਾਣੀ ਨੂੰ ਕਿਸੇ ਮਨੁੱਖ ਦੇ ਬਣਾਏ ਸਿੰਗਲ ਵਿਆਹ ਕਰਨ ਦੇ ਅਨੁਸਾਰ ਇਸ ਨੂੰ ਢਾਲਿਆ ਜਾ ਸਕਦਾ, ਇਹ ਰੱਬੀ ਬਾਣੀ ਹੈ, ਤੁਰਕੀ ਬਾਣੀ ਹੈ, ਦਰਗਾਹੀ ਬਾਣੀ ਹੈ, ਇਲਾਹੀ ਬਾਣੀ ਹੈ, ਫਿਰ ਮਨੁੱਖ ਦੀ ਸੋਚ ਉਸ ਜਾ ਹੀ ਨਹੀਂ ਸਕਦੀ। ਇਸ ਲਈ ਹਰ ਗੁਰਸਿੱਖ ਪਾਈ ਭਾਈ ਗੱਲ ਬਾਰੇ ਵਿਚਾਰ ਕਰ ਲੈਣੀ ਚਾਹੀਦੀ ਹੈ, ਜਿਹੜੇ ਲੋਕ ਵਿਆਕਰਨ ਦੇ ਅਨੁਸਾਰ ਸਿੰਗਲ ਦੇ ਅਨੁਸਾਰ ਬਾਣੀ ਨੂੰ ਢਾਲਣ ਦਾ ਯਤਨ ਕਰਦੇ ਨੇ, ਔਰ ਉਹ ਕਦੀ ਵੀ ਬਰਦਾਸ਼ਤ ਕੀਤਾ ਜਾ ਸਕਦਾ, ਕਿਉਂ ਗੁਰਬਾਣੀ ਸੁਤੰਤਰ ਹੈ, ਇਹ ਗੁਰਬਾਣੀ ਤੁਰਕੀ ਬਾਣੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਅੰਮ੍ਰਿਤ ਰੂਪ ਬਾਣੀ ਉਚਾਰਨ ਕਰਦੇ, ਕਦੇ ਇਸ ਗੱਲ ਦਾ ਦਾਅਵਾ ਨਹੀਂ ਸਨ ਕਰਦੇ ਕਿ ਇਹ ਬਾਣੀ ਮੇਰੀ ਬਾਣੀ, ਹਜ਼ੂਰ ਇਹੀ ਆਖਦੇ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲੱਗ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਇਹੀ ਕਹਿੰਦੇ, ਬੁਲਾਇਆ ਬੋਲੀ ਤੇਰਾ ਪ੍ਰਭ ਸਾਹਿਬ ਹੁਣੀ ਘੇਰਾ, ਕਿ ਵਾਹਿਗੁਰੂ ਮੈਂ ਤੇਰਾ ਬੁਲਾਇਆ ਹੋਇਆ ਹੀ ਬੋਲਦਾ, ਆਉਂ ਆਪੋ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮ ਆਉ ਜੀ। ਜੇ ਹੁਣ ਆਪਾਂ ਗੁਰਬਾਣੀ ਦੇ ਉੱਪਰ ਵਿਆਕਰਨ ਸਿੰਗਲ ਸੋਚਣ ਲੱਗ ਪਏ, ਫਿਰ ਗੁਰਬਾਣੀ ਦਾ ਅਸੀਂ ਇੱਕ ਤਰ੍ਹਾਂ ਦੇ ਨਾਲ ਅਪਮਾਨ ਕਰਾਂ, ਇਹਦਾ ਮਤਲਬ ਇਹ ਹੈ ਇਸ ਬਾਣੀ ਨੂੰ ਤੁਰ ਬਾਣੀ ਸਮਝਦੇ ਹਾਂ, ਫਿਰ ਕੀ ਉਸ ਰੱਬ ਨੂੰ ਵਿਆਕਰਨ ਦਾ ਪਿੱਪਲ ਦਾ ਗਿਆਨ ਨਹੀਂ? ਇਹ ਬਾਣੀ ਉਹਨਾਂ ਨਿਯਮਾਂ ਦੇ ਵਿੱਚ ਉਚਾਰਨ ਨਹੀਂ ਕੀਤੀ ਗਈ, ਇਹ ਸਾਡੀ ਮਨੁੱਖੀ ਸੋਚ ਦੀ ਗੱਲ ਹੈ। ਇਹ ਗੁਰਬਾਣੀ ਧੁਰ ਦੀ ਬਾਣੀ ਹੈ, ਆਪਣੇ ਆਪ ਦੇ ਵਿੱਚ ਸੰਪੂਰਨ ਬਾਣੀ ਹੈ। ਹਾਂ, ਹਜ਼ੂਰ ਨੇ ਇਸ ਬਾਣੀ ਨੂੰ ਦੋ ਕਿਸਮ ਦੀ ਕਾਵਿ ਹੁੰਦੀ, ਲੌਕਿਕ ਕਾਵਿ ਤੇ ਅਲੌਕਿਕ ਕਾਵਿ। ਇਹ ਅਲੌਕਿਕ ਕਾਵਿ ਹੈ, ਅਲੌਕਿਕ ਕਾਵਿ ਉਹ ਹੁੰਦੀ ਹੈ ਜਿਹੜੀ ਦੁਨਿਆਵੀ ਨਿਯਮਾਂ ਤੋਂ ਸੁਤੰਤਰ ਹੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੇ ਤਿੰਨ ਮਹਾਨ ਪਰਉਪਕਾਰ ਕੀਤੇ, ਅੰਮ੍ਰਿਤ ਸਰੋਵਰ ਦੀ ਸਥਾਪਨਾ, ਸ੍ਰੀ ਹਰਿਮੰਦਰ ਸਾਹਿਬ ਬਾਤ ਲੋਕ ਦਾ ਸੱਚਖੰਡ, ਤੇ ਫਿਰ ਉਹ ਸੱਚਖੰਡ ਦੇ ਅੰਦਰ ਤੁਰਤੀ ਬਾਣੀ ਦਾ ਕਿਰਤ ਅਹਿਮ ਬੈਠਕ ਜਾਂ ਕੀਰਤਨ ਤੇਰਾ ਪਾਪੇ ਸ਼ਰਧਾ ਲਾਇ। ਸਾਡੇ ਲਈ ਮਹਾਰਾਜ ਨੇ ਕਿਧਰੇ ਹੋਰ ਥਾਂ ਜਾਣ ਦੀ ਗੁੰਜਾਇਸ਼ ਨਹੀਂ ਰਹਿਣ ਦਿੱਤੀ। ਗੁਰਸਿੱਖਾ, ਜੇ ਤੂੰ ਸੱਚਖੰਡ ਵੇਖਣਾ ਹੈ ਜਾਂ ਸ੍ਰੀ ਦਰਬਾਰ ਸਾਹਿਬ, ਉੱਥੇ ਬੈਠ ਕੇ ਆਪਣੇ ਮਨ ਨੂੰ ਇਕਾਗਰ ਕਰਕੇ ਤੇ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜ, ਗੁਰੂ ਚਰਨਾਂ ਦੇ ਨਾਲ ਜੋੜ, ਤੈਨੂੰ ਇੱਥੇ ਹੀ ਸੱਚਖੰਡ ਦਾ ਆਨੰਦ ਪ੍ਰਾਪਤ ਹੋ ਜਾਵੇਗਾ। ਸਾਰੇ ਪਰਉਪਕਾਰ ਧੰਨ ਗੁਰੂ ਅਰਜਨ ਦੇਵ ਮਹਾਰਾਜ। ਹੁਣ ਇੱਕ ਪਾਸੇ ਗੁਰੂ ਮਹਾਰਾਜ ਦਾ ਜਿਹੜਾ ਜੀਵਨ ਦਾ ਪੱਖ ਹੈ ਉਹ ਮਹਾਨ ਪਰਉਪਕਾਰ ਦੇ ਨਾਲ ਜੁੜਿਆ ਹੋਇਆ, ਪਰ ਜਦੋਂ ਅਸੀਂ ਦੂਸਰੇ ਪੱਖ ਦੇ ਵੱਲ ਨਜ਼ਰ ਮਾਰਦੇ ਹਾਂ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਜੀਵਨ ਹਰ ਵੇਲੇ ਦੁੱਖ ਦੇ ਨਾਲ, ਖੌਫ ਦੇ ਨਾਲ, ਸਹਿਮ ਦੇ ਨਾਲ ਭਰਿਆ ਹੋਇਆ ਵੀ ਨਜ਼ਰ ਆਵੇਗਾ। ਖਾਸ ਦੱਸਦਾ ਹੈ ਜਿੱਥੇ ਸਤਿਗੁਰੂ ਮਹਾਨ ਪਰਉਪਕਾਰ ਦੇ ਕਾਰਜ ਕਰ ਰਹੇ ਸਨ, ਉੱਥੇ ਗੁਰੂ ਘਰ ਦੇ ਵਿਰੋਧੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਇਨ੍ਹਾਂ ਪਰਉਪਕਾਰਾਂ ਦੇ ਕਾਰਜਾਂ ਨੂੰ ਰੋਕਣ ਦੇ ਲਈ ਭਰਪੂਰ ਯਤਨ ਕਰਦੇ ਰਹੇ। ਸਭ ਤੋਂ ਪਹਿਲਾਂ ਗੁਰੂ ਘਰ ਦਾ ਵਿਰੋਧੀ ਪ੍ਰਿਥਿਕਾ ਬਣੀ, ਪ੍ਰਿਥਿਕਾ ਉਹ ਸਖਸ਼ ਸੀ, ਭਾਵੇਂ ਗੁਰੂ ਅਰਜਨ ਦੇਵ ਮਹਾਰਾਜ ਦਾ ਵੱਡਾ ਭਰਾ ਸੀ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਵੱਡਾ ਪੁੱਤਰ, ਪਰ ਉਹਦੇ ਮਨ ਦੇ ਵਿਚ ਕਿੰਨਾ ਹੰਕਾਰ ਤੇ ਈਰਖਾ ਭਰੀ ਹੋਈ ਸੀ। ਉਸਨੇ ਗੁਰੂ ਅਰਜਨ ਦੇਵ ਮਹਾਰਾਜ ਸੀ, ਉਹਦੇ ਛੋਟੇ ਭਰਾ ਸਨ, ਉਹਨਾਂ ਨਾਲ ਈਰਖਾ ਤੇ ਕਰਨੇ ਹੀ ਕਰਨੇ ਸੀ, ਪਰ ਉਸ ਪਿਤਾ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਨਾਲ ਵੀ ਝਗੜਾ ਸੀ। ਇਸ ਸੰਬੰਧ ਵਿਚ ਹਜ਼ੂਰ ਪਾਵਨ ਬਾਣੀ ਇੱਕ ਸ਼ਬਦ ਵੀ ਉਚਾਰਨ ਕੀਤਾ ਹੈ, ਕਾਹੇ ਪੂਤ ਚਗਰਤ ਹੋ ਸੰਗ ਬਾਪ, ਤਿੰਨ ਕੇ ਜਨੇ ਵਡੀਰੇ ਤੁਮ ਹੋ, ਤਿੰਨ ਸਿਉ ਚਗਰਤ ਪਾ। ਆਪ ਸੰਤਾਂ ਖਾਸ ਤੋਂ ਭਲੀ ਭਾਂਤ ਗਿਆਨ ਹੋਵੇਗਾ। ਪਿਛੇ ਨੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੋਂ ਗੁਰਤਾ ਗੱਦੀ ਦਾ ਤਖ਼ਤ ਹਥਿਆਉਣ ਵਾਸਤੇ ਭਰਪੂਰ ਯਤਨ, ਇਹਦਾ ਮੌਕੇ ਦਾ ਹਾਕਮ ਸੀ ਦਿਲੀ ਖਾਨ ਨਵਾਬ, ਇਹਦੇ ਨਾਲ ਇਸਨੇ ਨੇੜਤਾ ਕੀਤੀ। ਫਿਰ ਉਸਨੂੰ ਬਹੁਤ ਸਾਰੀ ਮਾਇਆ ਤੇ ਤੋਹਫੇ ਵੀ ਲਿਜਾ ਕੇ, ਕਿਉਂਕਿ ਇਹ ਜਿਹੜੇ ਲੋਕ ਹੁੰਦੇ ਨੇ ਮਾਇਆ ਦੇ ਲੋਭੀ, ਮਾਇਆ ਧਾਰੀਆਂ ਬਾਰੇ ਹਜ਼ੂਰ ਨੇ ਬਾਣੀ ਵਿਚ ਕਿਹਾ, ਮਾਇਆ ਧਾਰੀ ਅਤ ਅੰਨਾ ਬੋਲ, ਸ਼ਬਦ ਨਾ ਸੁਣੀ ਬਹੁ ਰੋਲ ਤੁਲ। ਹੁਣ ਉਸਨੇ ਸੁਲਹੀ ਖਾਨ ਨੂੰ ਜਾ ਕੇ ਆਪਣਾ ਦਿਲ ਦਾ ਦੁੱਖ ਦੱਸਿਆ, ਕਹਿਣ ਲੱਗਾ ਦੇਖ ਮੈਂ ਦਿਲ ਦੀ ਗੱਲ ਤੇਰੇ ਨਾਲ ਸਾਂਝੀ ਕਰਨਾ ਚਾਹੁੰਦਾ, ਉਹ ਵੀ ਇਸ ਲਈ ਕਿ ਤੂੰ ਕੋਈ ਇਸ ਦਾ ਯਤਨ ਕਰੇ ਤਾਂ ਮੇਰਾ ਖੁਸ਼ਿਆ ਵਕਾਰ ਤੇ ਖੁਸ਼ਿਆ ਹੱਕ ਮੈਨੂੰ ਪ੍ਰਾਪਤ ਹੋ ਸਕੇ। ਕਹਿਣ ਲੱਗਾ ਦੱਸ ਚਾਹੀਦਾ। ਕਹਿਣ ਲੱਗਾ ਮੇਰੇ ਛੋਟੇ ਭਰਾ ਨੇ ਸਾਜਿਸ਼ ਰਚ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਬਾਰੇ ਕੀਤਾ, ਉਸ ਨੇ ਗੁਰਤਾ ਗੱਦੀ ਦਾ ਤਖ਼ਤ ਹਾਸਲ ਕਰ ਲਿਆ। ਮੇਰੇ ਪਿਤਾ ਜੀ ਨੂੰ ਵੀ ਉਸਨੇ ਗੁਮਰਾਹ ਕੀਤਾ ਹੈ ਤੇ ਹੁਣ ਉਹ ਗੁਰਤਾ ਦਾ ਤਖ਼ਤ ਇੰਨਾ ਮਹਾਨ ਹੈ ਸਾਰੇ ਸੰਸਾਰ ਦੇ ਸਿੱਖ ਉਸ ਨੂੰ ਮੰਨਦੇ। ਮਾਇਆ ਬਸਤਰ ਅਨੇਕਾਂ ਕੀਮਤੀ ਤੋਹਫੇ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਭੇਟ ਹੁੰਦੇ ਨੇ। ਇਸ ਲਈ ਉਹ ਗੁਰਤਾ ਦਾ ਤਖ਼ਤ ਮੈਨੂੰ ਮਿਲਣਾ ਚਾਹੀਦਾ। ਤੂੰ ਇਹਦੇ ਵਿਚ ਮੇਰੀ ਮਦਦ ਕਰ ਸਕਦਾ ਹੈ, ਇਸ ਲਈ ਮੈਂ ਤੇਰੇ ਕੋਲ ਆਇਆ ਹਾਂ। ਕਲੀਕਾਂ ਕਹਿਣ ਲੱਗਾ, ਦੱਸ ਮੈਂ ਕਿਸ ਢੰਗ ਦੇ ਨਾਲ ਤੇਰੀ ਮਦਦ ਕਰ ਸਕਦਾ ਹਾਂ। ਕਹਿਣ ਲੱਗਾ, ਤੂੰ ਬਾਦਸ਼ਾਹ ਦੇ ਜਿਹੜੇ ਕਹਿੰਦਾ ਹੈ, ਜਾ ਕੇ ਬਾਦਸ਼ਾਹ ਨੂੰ ਆਖ ਕਿ ਜਿਹੜਾ ਗੁਰਤਾ ਦਾ ਹੱਕ ਹੈ ਉਹ ਦਿੱਤਾ ਜਾਵੇ ਤੇ ਗੁਰੂ ਅਰਜਨ ਦੇ ਮਹਾਰਾਜ ਨੂੰ ਇਸ ਹੱਕ ਤੋਂ ਵਾਂਝਾ ਕੀਤਾ ਜਾਵੇ, ਬਰਖਾਸਤ ਕੀਤਾ ਜਾਵੇ। ਹੁਣ ਇਹ ਗੱਲ ਸਿੱਕੇ ਨੇ ਕੁਲੀ ਖਾਂ ਦੇ ਨਾਲ ਸਾਂਝੀ। ਕੁਲੀ ਖਾਂ ਨੇ ਮਨ ਵਿਚ ਸੋਚਿਆ ਕਿ ਇਹ ਬੰਦਾ ਸਾਡੇ ਕੰਮ ਦਾ ਹੈ। ਦੂਸਰੀ ਗੱਲ ਇਹ, ਗੁਰੂ ਘਰ ਦੇ ਵਿਚ ਫੁੱਟ ਪਾ ਕੇ ਅਸੀਂ ਦਾ ਬਹੁਤ ਵੱਡਾ ਨੁਕਸਾਨ ਵੀ ਕਰ ਸਕਦੇ। ਜਿਸ ਧਰਮ ਕਦੀ ਵੱਧ ਭੁੱਲ ਨਹੀਂ ਸਕਦਾ, ਇਸ ਲਈ ਸਾਨੂੰ ਇਸ ਦੇ ਬਾਰੇ ਜ਼ਰੂਰ ਕੋਈ ਨਾ ਕੋਈ ਯਤਨ ਕਰਨਾ ਚਾਹੀਦਾ। ਆਖਰ ਬਾਦਸ਼ਾਹ ਦੇ ਕੋਲ ਜਾ ਕੇ ਚੁਗਲੀਆਂ ਕਰਨੀਆਂ ਸ਼ੁਰੂ ਕਰ ਦਿੱਤੀ। ਕੁਲੀ ਨੇ ਜਿਹੜਾ ਆਪਣਾ ਸਾਰਾ ਉਸਦਾ ਗਰੁੱਪ ਅਮਲਾ ਫੈਲਾ ਸੀ, ਸਾਰਿਆਂ ਨੂੰ ਸਾਜਿਸ਼ ਦੇ ਬਾਰੇ ਉਪਰ ਜਾਣਕਾਰੀ ਦਿੱਤੀ ਕਿ ਆਪਾਂ ਸਾਰਿਆਂ ਨੇ ਰਲ ਕੇ ਯਤਨ ਕਰਨਾ। ਗੁਰੂ ਅਰਜਨ ਦੇਵ ਮਹਾਰਾਜ ਉਹ ਸ਼ਖਸ ਨੇ ਜਿਹੜੇ ਇਸ ਵੇਲੇ ਧਾਰਮਿਕ ਤੌਰ ਤੇ ਸਾਰੇ ਸਿੱਖਾਂ ਦੀ ਅਗਵਾਈ ਕਰ ਰਹੇ ਔਰ ਲੋਕ ਤੜਾ ਤੜ ਉਹਨਾਂ ਦੇ ਮਗਰ ਲੱਗੇ ਹੋਏ, ਉਹ ਮਹਾਨ ਪਰਉਪਕਾਰ ਉਹਨਾਂ ਲਈ ਕਰ ਰਹੇ ਨੇ। ਮੈਂ ਤੇ ਇਸ ਗੱਲ ਤੇ ਹੈਰਾਨ ਹਾਂ ਕਿ ਜਿਹੜੇ ਆਮ ਹਿੰਦੂ ਲੋਕ ਨੇ, ਸਿੱਖ ਲੋਕ ਨੇ, ਉਹ ਤਾਂ ਉਹਨਾਂ ਨੂੰ ਜਾ ਕੇ ਮੱਥਾ ਟੇਕਦੇ ਹੀ ਹਨ। ਕਈ ਭੋਲੇ ਭਾਲੇ ਮੁਸਲਮਾਨ ਲੋਕ ਵੀ ਤੇ ਸਾਈਆਂ ਮੀਰ ਵਰਗੇ ਵੱਡੇ ਵੱਡੇ ਪੀਰ ਵੀ ਉਹਨਾਂ ਦੇ ਚਰਨਾਂ ਤੇ ਜਾ ਕੇ ਸਜਦਾ ਕਰਨ ਲੱਗ ਪਏ ਨੇ। ਇਹ ਤੇ ਸਾਡੇ ਇਸਲਾਮ ਦੇ ਲਈ ਬਹੁਤ ਵੱਡਾ ਖਤਰਾ ਪੈਦਾ ਹੋ ਸਕਦਾ। ਅਸੀਂ ਤੇ ਇਹ ਚਾਹੁੰਦੇ ਹਾਂ ਕਿ ਸਾਡੇ ਮੁਸਲਮਾਨਾਂ ਦੇ ਰਾਜ ਵਿਚ ਸਾਡੇ ਇਸਲਾਮ ਦਾ ਬੋਲਬਾਲਾ ਹੋਵੇ, ਪਰ ਸਾਡੇ ਰਾਜ ਦੇ ਵਿਚ ਮੁਸਲਮਾਨ ਕਿਸੇ ਹੋਰ ਧਰਮ ਦੇ ਰਹਿਬਰ ਨੂੰ ਮੰਨਣ ਲੱਗ ਪੈਣ, ਸਿੱਖਾਂ ਦੇ ਗੁਰੂ ਨੂੰ ਮੰਨਣ ਲੱਗ ਪੈਣ, ਧੰਨ ਗੁਰੂ ਅਰਜਨ ਦੇ ਮਹਾਰਾਜ ਦੇ ਸ਼ੈਦਾਈ ਹੋ ਜਾਣ, ਇਹ ਸਾਡੇ ਲਈ ਬੜੇ ਅਫਸੋਸ। ਗੱਲਾਂ ਬਾਦਸ਼ਾਹ ਦੇ ਕੰਨਾਂ ਵਿਚ ਪਈਆਂ। ਬਾਦਸ਼ਾਹ ਜਹਾਂਗੀਰ ਨੇ ਉਸ ਵੇਲੇ ਮਨ ਵਿਚ ਸੋਚਿਆ ਕਿ ਇਹ ਗੱਲ ਹੈ ਕਿ ਫਿਰ ਇਸ ਦੁਕਾਨ ਨੂੰ ਪੇਸ਼ਾਂ ਲਈ ਬੰਦ ਕੀਤਾ ਜਾਵੇ। ਸੋਚ ਕੇ ਜਹਾਂਗੀਰੀ ਦੇ ਜਹਾਂਗੀਰ ਬਾਦਸ਼ਾਹ ਲਿਖਦਾ ਹੈ, ਬਿਆਸ ਪੰਜਾਬ ਦੇ ਪੱਟਣ ਨਗਰ ਹੈ। ਉਸ ਨਗਰ ਦੇ ਵਿਚ ਇਕ ਅਰਜਨ ਪਲ ਨਾਂ ਦਾ ਵਿਅਕਤੀ, ਗੁਰੂ ਅਰਜਨ ਦੇਵ ਮਹਾਰਾਜ ਨੂੰ ਪਾਠ ਕਹਿੰਦੇ ਗੁਰ ਅਰਜਨ ਪ੍ਰਤੱਖ ਹਰ ਬਾਰੇ ਜਹਾਂਗੀਰ ਬਾਦਸ਼ਾਹ ਖੁਦ ਲਿਖਦਾ ਹੈ। ਸੋਚ ਕੇ ਜਹਾਂਗੀਰ ਵਿਚ ਕਹਿੰਦਾ ਉਸ ਬਿਆਸ ਦਰਿਆ ਦੇ ਪੱਤਣ ਦੇ ਗੋਇੰਦਵਾਲ ਪਿੰਡ ਦੇ ਵਿਚ ਇਕ ਅਰਜਨ ਪਲ ਨਾਂ ਦਾ ਕੋਈ ਸ਼ਖਸ ਰਹਿੰਦਾ ਹੈ। ਉਸਨੇ ਇਕ ਪਖੰਡ ਦੀ ਕੁਫਰ ਦੀ ਦੁਕਾਨ ਖੋਲੀ ਹੋਈ ਤੇ ਬਹੁਤ ਸਾਰੇ ਭੋਲੇ ਪਾਲੇ ਲੋਕਾਂ ਨੂੰ ਗੁਮਰਾਹ ਕਰਕੇ ਵਰਗ ਲਾ ਕੇ ਆਪਣੇ ਪਿੱਛੇ ਲਾ ਰਿਹਾ ਹੈ ਤੇ ਕਈ ਭੋਲੇ ਪਾਲੇ ਮੁਸਲਮਾਨ ਵੀ ਉਹਦੇ ਮਗਰ ਲੱਗ ਰਹੇ ਨੇ। ਇਸ ਲਈ ਮੈਂ ਚਾਹੁੰਦਾ ਹਾਂ ਇਸ ਦੁਕਾਨ ਨੂੰ ਹਮੇਸ਼ਾ ਲਈ ਬੰਦ ਕਰ ਦਿੱਤਾ ਜਾਵੇ। ਜਹਾਂਗੀਰੀ ਸੋਚ ਕੇ ਜਹਾਂਗੀਰੀ ਦੀ ਲਿਖਤ ਪਤਾ ਲੱਗਦਾ ਹੈ ਕਿ ਜਿਹੜੀ ਸਾਰੀ ਸਾਜਿਸ਼ ਮੌਕੇ ਦੀ ਸਰਕਾਰ ਵੱਲੋਂ ਹੀ ਘੜੀ। ਅਹਿਲਕਾਰ ਸਨ, ਉਹਨਾਂ ਨੇ ਰਲ ਕੇ ਬਾਦਸ਼ਾਹ ਨੂੰ ਇਸ ਕੰਮ ਲਈ ਤਿਆਰ ਕੀਤਾ ਤੇ ਬਾਦਸ਼ਾਹ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਫਤਵਾ ਦਿੱਤਾ ਕਿ ਮੈਂ ਇਹ ਸੁਣਿਆ ਹੈ ਤੁਸੀਂ ਇੱਕ ਵੱਖਰਾ ਹੀ ਪੰਥ ਚਲਾ ਦਿੱਤਾ। ਹਾਲਾਂਕਿ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਹੀ ਵੱਖਰਾ ਪੰਥ ਚਲਾ ਦਿੱਤਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦੱਸਦੇ ਨੇ ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾ ਤੇ ਨਾਲ ਇਹ ਵੀ ਉਹਨਾਂ ਨੇ ਆਖਿਆ ਸ਼ਬਦ ਦਿੱਤੀ ਸਿੱਧ ਮੰਡਲੀ ਤੁਸ ਆਪਣਾ ਪੰਥ ਨਿਰਾਲਾ। ਸਿੱਖ ਧਰਮ ਤੇ ਪਹਿਲਾਂ ਹੀ ਨਿਰਾਲਾ ਪੰਥ, ਇਸੇ ਲਈ ਹੋਰਾਂ ਦੀ ਅੱਖਾਂ ਵਿਚ ਧੜਕਣ ਵੀ ਲੱਗ। ਜਹਾਂਗੀਰ ਪਾਤਸ਼ਾਹ ਕਹਿੰਦਾ ਇੱਕ ਵੱਖਰਾ ਪੰਥ ਚਲਾ ਲਿਆ ਤੇ ਨਾਲ ਮੈਂ ਇਹ ਵੀ ਸੁਣਿਆ ਹੈ ਕਿ ਐਸਾ ਧਰਮ ਗ੍ਰੰਥ ਸਿਰਜਿਆ ਹੈ ਜਿਸ ਦੇ ਵਿਚ ਦੂਜੇ ਧਰਮਾਂ ਦੀ ਤੌਹੀਨ ਲਿਖੀ ਹੋਈ ਹੈ। ਇਸ ਦੀ ਗੱਲ ਮੈਂ ਬਰਦਾਸ਼ਤ ਨਹੀਂ ਕਰ। ਹੋਰ ਇੱਧਰ ਉੱਧਰ ਦੀਆਂ ਗੱਲਾਂ ਝੂਠੀਆਂ ਗੁਰੂ ਮਹਾਰਾਜ ਦੇ ਦੋਸ਼ ਪੜ ਦਿੱਤੇ ਕਿ ਆਪਣੇ ਪਾਸ ਚੋਰ ਰੱਖਦੇ ਨੇ, ਡਾਕੂ ਰੱਖਦੇ ਨੇ, ਢਾੜਵੀ ਰੱਖਦੇ ਨੇ, ਚੋਰੀਆਂ ਕਰਵਾਉਂਦੇ ਨੇ, ਡਾਕੇ ਮਰਵਾਉਂਦੇ ਨੇ। ਇਸ ਤੇ ਵਾਧੂ ਦੀਆਂ ਫਜ਼ੂਲ ਦੀਆਂ ਗੱਲਾਂ ਸਨ। ਇਹ ਤੇ ਕੁਦਰਤੀ ਗੱਲ ਹੈ ਜਦੋਂ ਮੌਕੇ ਤੇ ਹਾਕਮਾਂ ਨੇ ਕਿਸੇ ਆਦਮੀ ਨੂੰ ਪਕੜਨਾ ਹੋਵੇ ਤੇ ਝੂਠੇ ਦੋਸ਼ ਪੜ ਹੀ ਦਿੱਤੇ ਜਾਂਦੇ। ਤੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਤੇ ਵੀ ਕਈ ਤਰ੍ਹਾਂ ਦੇ ਝੂਠੇ ਦੋਸ਼ ਪੜ ਦਿੱਤੇ। ਅਖੀਰ ਦੇ ਉੱਤੇ ਪਾਤਸ਼ਾਹ ਨੇ ਆਪਣੇ ਅਹੁਦੇ ਘੱਲ ਦਿੱਤੇ ਔਰ ਉਹਨਾਂ ਨੇ ਆ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਾਤਸ਼ਾਹ ਵੱਲੋਂ ਸ਼ਾਹੀ ਫਰਮਾਨ ਦੇ ਦਿੱਤਾ। ਉਹਦੇ ਵਿਚ ਕਿਹਾ ਹੋਇਆ ਸੀ ਵੀ ਸਾਨੂੰ ਲਾਹੌਰ ਦੇ ਵਿਚ ਬੁਲਾਇਆ ਗਿਆ ਵੀ ਪਾਤਸ਼ਾਹ ਨੂੰ ਜਾ ਕੇ ਮਿਲੋ, ਪਾਤਸ਼ਾਹ ਤੁਹਾਨੂੰ ਮਿਲ ਕੇ ਕੋਈ ਤਫਤੀਸ਼ ਕਰਨੀ ਚਾਹੁੰਦੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਤਾ ਸੀ ਜੋ ਕੁਛ ਪਾਣਾ ਵਰਤਣਾ ਜਿਹੜੇ ਸਨ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ, ਸਾਰਿਆਂ ਨੂੰ ਆਪਣੇ ਪਾਸ ਬੁਲਾ ਕੇ ਆਖਿਆ ਕਿ ਜੋ ਸਮਾਂ ਹੈ ਐਸਾ ਹੀ ਭਿਆਨਕ ਆ ਰਿਹਾ ਹੈ ਤੇ ਸਾਨੂੰ ਇਸ ਦੀ ਖਾਤਰ ਹੋ ਸਕਦਾ ਹੈ ਸ਼ਹਾਦਤ ਵੀ ਪ੍ਰਾਪਤ ਕਰਨੀ ਪਵੇ। ਇਸ ਲਈ ਸਾਹਿਬਜ਼ਾਦਾ ਸ੍ਰੀ ਹਰਗੋਬਿੰਦ ਸਾਹਿਬ ਪੰਜ ਪਿਆਲੇ ਪੰਜ ਪੀਰ ਸਾਟਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਤਵਾਰੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਸਾਹਿਬਜ਼ਾਦੇ ਨੂੰ ਆਪਣੇ ਕੋਲ ਸੱਦਿਆ। ਉਹ ਸਿੱਖਾਂ ਦੀ ਮੌਜੂਦਗੀ ਵਿਚ ਸਾਹਿਬਜ਼ਾਦੇ ਨੂੰ ਗੁਰਤਾ ਦੇ ਸਾਰੇ ਫਰਜ਼ ਚਾਏ ਤੇ ਨਾਲ ਇਹ ਆਖਿਆ ਤੁਹਾਡੀ ਉਮਰ ਭਾਵੇਂ ਛੋਟੀ ਹੈ ਪਰ ਹੁਣ ਸ਼ਾਂਤੀ ਦੀ ਇੰਤਹਾ ਹੋ ਰਹੀ, ਹੁਣ ਅਸੀਂ ਸ਼ਹਾਦਤ ਦਾ ਜਾਮ ਪੀਣ ਦੇ ਲਈ ਲਾਹੌਰ ਜਾ ਰਹੇ ਹਾਂ। ਉਸ ਤੋਂ ਬਾਅਦ ਤੁਸਾਂ ਇਸੇ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕਰਨੀ, ਘੋੜੇ ਵੀ ਰੱਖਣੇ ਨੇ, ਸ਼ਸਤਰ ਵੀ ਰੱਖਣੇ ਨੇ, ਫੌਜਾਂ ਵੀ ਰੱਖਣ। ਅਸੀਂ ਜੋ ਆਪਣਾ ਸੰਘਰਸ਼ ਆਰੰਭਿਆ ਸੀ ਉਹ ਸ਼ਾਂਤਮਈ ਦਾ ਸੀ, ਅਸੀਂ ਸ਼ਾਂਤਮਈ ਢੰਗ ਦੇ ਨਾਲ ਰਹਿ ਕੇ ਸ਼ਹਾਦਤ ਪ੍ਰਾਪਤ ਕਰਨੀ ਹੈ। ਪਰ ਉਸ ਤੋਂ ਬਾਅਦ ਤੁਸੀਂ ਉਸ ਸ਼ਾਂਤੀ ਦੇ ਪੈਗਾਮ ਨੂੰ ਘਰ ਘਰ ਪਹੁੰਚਾਉਣ ਦੀ ਖਾਤਰ ਤਲਵਾਰ ਵੀ ਚੁੱਕਣੀ ਹੈ, ਤੁਹਾਨੂੰ ਤਖ਼ਤ ਦੀ ਸਿਰਜਣਾ ਵੀ ਕਰਨੀ ਪੈਣੀ ਹੈ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਉਮਰ ਉਸ ਵੇਲੇ 11 ਸਾਲ ਦੀ ਇਤਿਹਾਸਕਾਰ ਲਿਖਦੇ ਨੇ ਤੇ ਹਜ਼ੂਰ ਨੇ ਉਸੇ ਵੇਲੇ ਗੁਰੂ ਦੇ ਬਚਨਾਂ ਤੇ ਸੀਸ ਝੁਕਾ ਦਿੱਤਾ, ਕਹਿਣ ਲੱਗੇ ਜੋ ਗੁਰੂ ਦਾ ਹੁਕਮ ਹੈ ਔਰ ਉਹ ਸੱਤ ਹੈ ਤੇ ਜਿਵੇਂ ਆਪ ਜੀ ਆਖੋਗੇ ਦਾਸ ਫਰਜ਼ ਨਿਭਾਵੇਗਾ। ਮਹਾਰਾਜ ਸਾਰੀਆਂ ਗੱਲਾਂ ਦੱਸ ਕੇ ਤੇ ਪੰਜ ਸਾਨੂੰ ਨਾਲ ਲੈ ਕੇ ਲਾਹੌਰ ਚਲੇ ਗਏ ਤੇ ਲਾਹੌਰ ਇੱਕ ਮੁਲਾਕਾਤ ਜਹਾਂਗੀਰ ਪਾਤਸ਼ਾਹ ਦੇ ਨਾਲ। ਸਿੱਖ ਮਹਾਰਾਜ ਸੱਚੇ ਪਾਤਸ਼ਾਹ ਤੇ ਇਹਨਾਂ ਨੇ ਜਿਹੜੇ ਝੂਠੇ ਦੋਸ਼ ਪੜੇ ਹੋਏ ਸਨ ਉਹਨਾਂ ਦੇ ਬਾਰੇ ਪਾਤਸ਼ਾਹ ਨੇ ਗੱਲ ਕੀਤੀ ਤੇ ਅਖੀਰ ਦੇ ਉੱਤੇ ਇਹ ਬਹਾਨਾ ਸੀ ਝੂਠੇ ਦੋਸ਼ ਲਾਉਣ ਤੇ ਫਿਰ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁਰਸਤਾ ਖਾਂ ਤੇ ਕਿਸਦਾ ਅਹਿਲਕਾਰ ਸੀ ਬੜਾ ਜ਼ਾਲਮ ਅਫਸਰ। ਦੂਸਰਾ ਚੰਦੂ ਦੀਵਾਨ ਇਹ ਵੀ ਮਹਾਰਾਜ ਦੇ ਨਾਲ ਬੜੀ ਈਰਖਾ ਕਰਦਾ ਸੀ। ਇਹਨਾਂ ਦੇ ਹਵਾਲੇ ਕਰਕੇ ਆਪ ਜੋ ਕਸ਼ਮੀਰ ਨੂੰ ਚਲਾ ਗਿਆ ਤੇ ਕਹਿਣ ਲੱਗਾ ਜਿਵੇਂ ਤੁਹਾਡੀ ਮਰਜ਼ੀ ਹੈ ਹੁਣ ਇਹਨਾਂ ਦੇ ਨਾਲ ਨਿਪਟ ਲੈਣਾ, ਭਾਵ ਇਸ਼ਾਰਾ ਕਰ ਗਿਆ ਵੀ ਤੁਸੀਂ ਹੁਣ ਇਹਨਾਂ ਨੂੰ ਸ਼ਹੀਦ ਕਰ। ਫਿਰ ਇਹਨਾਂ ਨੇ ਸੋਚਿਆ ਸਾਡੇ ਇਸਲਾਮ ਦੇ ਵਿਚ ਇਹਨਾਂ ਨੂੰ ਕਿਹੜੀ ਸਜ਼ਾ ਦਿੱਤੀ ਹੈ, ਜਸਤਾ ਵਾ ਸਿਆਸਤ। ਇਸਲਾਮ ਦੇ ਵਿਚ ਇੱਕ ਸਜ਼ਾ ਹੈ ਜਿਹੜਾ ਧਾਰਮਿਕ ਬੰਦਾ ਹੈ ਜੇ ਉਸਦਾ ਖੂਨ ਡੁੱਲਦਾ ਹੈ ਔਰ ਉਸ ਤੋਂ ਅੱਗੇ ਅਨੇਕਾਂ ਹੋਰ ਸ਼ਹੀਦ ਸੂਰਮੇ ਪੈਦਾ ਹੁੰਦੇ, ਇਸ ਲਈ ਇਹਨਾਂ ਨੂੰ ਉਸ ਢੰਗ ਦੇ ਨਾਲ ਸ਼ਹੀਦ ਕੀਤਾ ਜਾਵੇ, ਇਹਨਾਂ ਦਾ ਖੂਨ ਨਾ ਡੁੱਲਣ ਦਿੱਤਾ ਜਾਵੇ। ਇਸੇ ਲਈ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਸਤਾ ਵਾ ਸਿਆਸਤ ਉਸ ਕਾਨੂੰਨ ਦੇ ਦਾਇਰੇ ਦੇ ਵਿਚ ਹਜ਼ੂਰ ਨੂੰ ਉਬਲ ਦੀ ਜੇਗ ਵਿਚ ਬੈਠਾਇਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਚੌਂਕੜਾ ਮਾਰ ਕੇ ਅਡੋਲ ਆਸਣ ਲਾ ਕੇ ਬੈਠੇ ਨੇ। ਤਕਰੀਬਨ ਸਵਾ ਪਹਿਰ ਗੁਰੂ ਮਹਾਰਾਜ ਨੂੰ ਜੇਗ ਵਿਚ ਉਬਾਲਿਆ ਗਿਆ, ਹਜ਼ੂਰ ਦਾ ਸ਼ਰੀਰ ਸ਼ਾਲੋਸ਼ਾਲੀ ਹੋ ਗਿਆ, ਉਪਰਲੀ ਚਮੜੀ ਸਾਰੀ ਉਸ ਉਬਲਦੇ ਪਾਣੀ ਦੇ ਨਾਲ ਲਹਿਣੀ ਸ਼ੁਰੂ ਹੋ ਗਈ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸ਼ਾਂਤ ਚਿੱਤ ਬੈਠੇ। ਦੂਸਰਾ ਦਿਨ ਆਇਆ, ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀ ਤਵੀ ਤੇ ਤੱਤੀ ਲੋਹ ਤੇ ਬੈਠਾ ਦਿੱਤਾ। ਜਦੋਂ ਤੱਤੀ ਲੋਹ ਤੇ ਬੈਠਾਇਆ ਮਹਾਰਾਜ ਅਡੋਲ ਆਸਣ ਲਾ ਕੇ ਬੈਠੇ। ਇਸ ਤੇ ਪਹਿਲਾਂ ਹੀ ਉਬਲਦੇ ਪਾਣੀ ਦੇ ਨਾਲ ਸ਼ਾਲੋ ਸ਼ਾਲੀ ਹੋਇਆ ਹੋਇਆ ਸੀ, ਫਿਰ ਉਸ ਤੱਤੀ ਤਵੀ ਤੇ ਬਿਠਾਉਣਾ ਹੋਰ ਵੀ ਭਿਆਨਕ ਤਸੀਹਾ ਦਿੱਤਾ ਗਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੱਤੀ ਤਵੀ ਤੇ ਬੈਠੇ ਨੇ, ਪਰ ਆਪਣੇ ਮੂੰਹੋਂ ਕੋਈ ਹਾਏ ਸੀ ਤੋਬਾ ਕੋਈ ਬਚਨ ਨਹੀਂ ਨਿਕਲਿਆ। ਐਨ ਸ਼ਾਂਤ ਤੇ ਅਡੋਲ ਹੋ ਕੇ ਹਜ਼ੂਰ ਉਸ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਕਰ ਰਹੇ ਨੇ। ਤੇਰਾ ਕਿਆ ਮਿੱਠਾ ਲੱਗੇ ਹਰਨਾਮ ਪਦਾਰਥ ਨਾਨਕ। ਤੀਸਰੇ ਦਿਨ ਫਿਰ ਇਹਨਾਂ ਨੇ ਸੋਚਿਆ ਵੀ ਇਸਦੇ ਕਿਸੇ ਦੁੱਖ ਨੂੰ ਦੁੱਖ ਮੰਨਦੇ ਹੀ ਨਹੀਂ, ਜੋ ਨਰ ਦੁੱਖ ਦਾ ਦੁੱਖ ਨਹੀਂ ਮੰਨਦਾ, ਬ੍ਰਹਮ ਗਿਆਨੀ ਦੀ ਜੀਵਨ ਮੁਕਤੀ ਅਵਸਥਾ। ਤੇ ਫਿਰ ਅਖੀਰ ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੱਚੀ ਲੋਹ ਤੇ ਬੈਠਾ ਕੇ ਉਪਰੋਂ ਨਾਲ ਗਰਮ ਗਰਮ ਰੇਤਾ ਅੱਗ ਵਰਗਾ ਲਾਲ ਸੂ ਰੇਤਾ ਕਰਕੇ ਮਹਾਰਾਜ ਦੇ ਸ਼ਰੀਰ ਉੱਤੇ ਆਉਣ ਦਾ ਹੁਕਮ ਦਿੱਤਾ ਗਿਆ। ਥੱਲੋਂ ਅੱਗ ਦਾ ਸੇਕ ਤੱਤੀ ਲੋਹ ਦਾ ਸੇਕ ਸੜ ਰਿਹਾ ਸੀ ਜਿਸਮ ਨੂੰ, ਉੱਤੋਂ ਰੇਤਾ ਗਰਮ ਪੈ ਪੈ ਕੇ ਗੁਰੂ ਮਹਾਰਾਜ ਦੇ ਉਹ ਪਹਿਲਾਂ ਹੀ ਸਰੀਰ ਨੂੰ ਦੇਗ ਵਿਚ ਉਬਾਲਿਆ ਗਿਆ ਸੀ, ਉਹਨੂੰ ਲੂਹ ਰਿਹਾ ਸੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ਼ਾਂਤ ਚਿੱਤ ਹੋ ਕੇ ਤੇ ਉਸ ਵੇਲੇ ਇਹੀ ਸਿੱਖਿਆ ਤੇਰੇ ਸਨ, ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ। ਜੋ ਵਾਹਿਗੁਰੂ ਨੂੰ ਪਾਉਂਦਾ ਜੋ ਤੁਧ ਭਾਵੈ ਸਾਈ ਭਲੀ ਕਰ, ਤੂੰ ਸਦਾ ਸਲਾਮ ਤੇ ਨਿਰੰਕਾਰ। ਤੂੰ ਭਾਣਾ ਮੰਨਣ ਦਾ ਗੁਰੂ ਮਹਾਰਾਜ ਉਪਦੇਸ਼ ਦਿੱਤੇ ਗਏ, ਇਸ ਚੀਜ਼ ਨੂੰ ਦੇਖ ਕੇ ਸਾਈ ਮੀਆਂ ਮੀਰ ਵਰਗੇ ਵੀ ਦਹਿਲ ਗਏ, ਜਿਹੜੇ ਬੜੇ ਬੜੇ ਬੰਦਗੀ ਵਾਲੇ ਮਹਾਂਪੁਰਖ ਸਨ ਉਹ ਵੀ ਵਿਆਕਲ ਹੋ ਉੱਠੇ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਮਝਾਇਆ, ਕਿਆ ਹੁਆ ਜੋ ਤਨ ਤਪ ਰਿਹਾ ਹਮ ਸ਼ਾਂਤ ਹੈ ਹਰੀ ਨਾਮ ਸੇ, ਹੋ ਗਿਆ ਜੇ ਸਾਡਾ ਸਰੀਰ ਅੱਗ ਨਾਲ ਸੜ ਰਿਹਾ ਹੈ ਪਰ ਅਸੀਂ ਵਾਹਿਗੁਰੂ ਦੇ ਨਾਮ ਦੇ ਨਾਲ ਸ਼ਾਂਤ ਹਾਂ, ਸਾਡਾ ਮਨ ਸ਼ਾਂਤ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਸ਼ਾਂਤੀ ਦੀ ਇਤਿਹਾਸ, ਇਸ ਤੋਂ ਪਰੇ ਹੋਰ ਕੁਝ ਨਹੀਂ ਸੀ ਹੋ ਸਕਦਾ। ਅਖੀਰ ਦੇ ਉੱਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਹੌਰ ਸ਼ਾਹੀ ਕਿਲੇ ਦੇ ਨੇੜੇ ਰਾਵੀ ਦਰਿਆ ਉਸ ਵੇਲੇ ਬਿਲਕੁਲ ਨਾਲ ਦੀ ਵਗ ਉਸ ਗੁਰੂ ਮਹਾਰਾਜ ਦੇ ਉਸ ਲੂਹੇ ਹੋਏ ਸਰੀਰ ਨੂੰ ਉਸ ਦਰਿਆ ਦੇ ਵਿਚ ਪ੍ਰਵਾਹ ਕਰ ਦਿੱਤਾ ਗਿਆ, ਰੋੜ ਦਿੱਤਾ ਗਿਆ। ਇਸ ਢੰਗ ਦੇ ਨਾਲ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹੀਦੀ ਪੁਰਬ ਆਪਾਂ ਮਨਾ ਰਹੇ ਹਾਂ। ਗੁਰੂ ਅਰਜਨ ਦੇਵ ਮਹਾਰਾਜ ਦੀ ਹੋਈ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਅਮਨ ਦੇ ਸ਼ਾਂਤੀ ਦੇ ਆਲੰਬਰਦਾਰ ਨੇ ਉਹਨਾਂ ਨੂੰ ਇਹ ਗੱਲ ਸਮਝਾ ਦਿੱਤੀ, ਭਾਈ ਜੇ ਸ਼ਾਂਤੀ ਦੀ ਕਾਇਮ ਰੱਖਣਾ ਹੈ ਤੇ ਤੁਹਾਨੂੰ ਸ਼ਹਾਦਤ ਦਾ ਜਾਮ ਪੀਣਾ ਪਵੇਗਾ, ਤਾਂ ਹੀ ਸ਼ਾਂਤੀ ਬਰਕਰਾਰ ਰਹਿ ਸਕਦੀ ਹੈ। ਤੇ ਜੇ ਸ਼ਾਂਤੀ ਦਾ ਇਮਤਿਹਾਨ ਹੋਵੇ ਤੁਸੀਂ ਕਿਵੇਂ ਅਡੋਲ ਚਿੱਤ ਹੋ ਕੇ ਦ੍ਰਿੜਤਾ ਦੇ ਨਾਲ ਪਹਿਰਾ ਦੇਣਾ ਹੈ, ਉਹ ਦੁਨੀਆਂ ਦੇ ਲੋਕਾਂ ਨੂੰ ਸਭ ਰੱਖਾ ਜੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਹਿਲੇ ਗੁਰੂ ਸ਼ਹੀਦ ਹੋਏ ਨੇ ਤੇ ਜਿਨ੍ਹਾਂ ਨੇ ਸ਼ਾਂਤਮਈ ਢੰਗ ਦੇ ਨਾਲ ਸ਼ਹਾਦਤ ਦਾ ਜਾਮ ਕੀਤਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਇਸ ਮਹਾਨ ਸ਼ਹੀਦੀ ਪੁਰਬ ਦੇ ਸੰਬੰਧ ਵਿਚ ਸਮੂਹ ਸੰਗਤਾਂ ਦੇ ਵੱਲੋਂ ਪਰਸੋਂ ਰੋਜ ਤੋਂ ਸ੍ਰੀ ਅਖੰਡ ਪਾਠ ਪ੍ਰਾਰੰਭ ਹੋਏ ਸਨ। ਅੰਮ੍ਰਿਤ ਵੇਲੇ ਭੋਗ ਪਾਇਆ। ਭੋਗ ਤੋਂ ਉਪਰੰਤ ਜੋ ਪਾਵਨ ਪਵਿੱਤਰ ਹੁਕਮਨਾਮਾ ਆਇਆ ਉਸਦੀ ਆਪਾਂ ਕੁਛ ਮਿੰਟ ਲੰਘੇ ਨੂੰ ਵਿਚਾਰ ਕਰੀ। ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਸ ਕੌਰ ਬਾਬਾ ਆਪ ਨਾਰਾਇਣ ਕਲਾਧਾਰ ਜਗਮੈ ਪਰਵਰਿਓ ਨਿਰੰਕਾਰਿਆਕਾਰ ਜੋਤ ਜਗ ਮੰਡਲ ਕਰੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਆਸੀਸ ਹੈ। ਧਨਾਸ਼ੀ ਰਾਜ ਦਾ ਪਹਿਲਾ ਸ਼ਬਦ ਹੈ ਧਨਾਸ਼ੀ ਮਹੱਲਾ ਪਹਿਲਾ ਕਰ ਪਹਿਲਾ ਚੌਪ। ਧਨਾਸ਼ੀ ਰਾਜ ਦਾ ਨਾਮ ਹੈ ਮਹੱਲਾ ਪਹਿਲਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਸੂਚਕ ਹੈ ਕਿਉਂਕਿ ਪਹਿਲੇ ਸਤਿਗੁਰੂ ਹੋਏ। ਕਰ ਪਹਿਲਾ ਪਹਿਲੇ ਕਰ ਸੁਰਤਾਲ ਦੇ ਵਿਚ ਸ਼ਬਦ ਗਾਇਨ ਕੀਤਾ ਸੀ। ਚੌਪ ਦੇ ਚਾਰ ਪੌੜੀਆਂ ਵਾਲੇ ਸ਼ਬਦਾਂ ਵਿਚੋਂ ਇਹ ਵੀ ਇਕ ਸ਼ਬਦ ਹੈ। ਹਜ਼ੂਰ ਨੇ ਆਰੰਭ ਦੇ ਵਿਚ ਮਹਾਮੰਤਰ ਰੂਪ ਮੰਗਲਾਚਰਨ ਲਿਖਿਆ ਹੈ ਇਕ ਓਅੰਕਾਰ ਸਤ ਨਾਮ ਕਰਤਾ ਪੁਰਖ। ਉਹ ਵਾਹਿਗੁਰੂ ਇਕ ਅਦਵੈਤ ਸਰੂਪ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਨਾਸ਼ ਤੋਂ ਰਹਿਤ ਨਾਮ ਪ੍ਰਸਿੱਧ ਕਰਤਾ ਸਿਰਜਣਹਾਰ ਤੇ ਪੁਰਖ ਵਿਆਪਕ ਸਰੂਪ ਹੈ। ਨਿਰਭਉ ਨਿਰਵੈਰ ਉਹ ਅਕਾਲ ਪੁਰਖ ਵਾਹਿਗੁਰੂ ਭੈ ਤੋਂ ਰਹਿਤ ਵੈਰ ਭਾਵ ਤੋਂ ਵੀ ਮੁਕਤ ਹੈ। ਅਕਾਲ ਮੂਰਤ ਵਾਹਿਗੁਰੂ ਦੀ ਹਸਤੀ ਅਕਾਲ ਕਾਲ ਤੋਂ ਰਹਿਤ ਹੈ। ਅਜੂਨੀ ਫਿਰ ਉਹ ਕਦੀ ਦੁਨਾ ਵਿਚ ਨਹੀਂ ਆਉਂਦਾ ਸੈਭੰ ਸੁੱਤੇ ਪ੍ਰਕਾਸ਼ ਰੂਪ ਹੈ ਤੇ ਮਿਲਦਾ ਕਿਵੇਂ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ। ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਇਸ ਪ੍ਰਸੰਗ ਉਚਾਰਨ ਕੀਤਾ ਸਿੰਘ ਨੇ ਪਠਾਨਕਾ ਉਹਦੇ ਬਾਰੇ ਮਹਾਂਪੁਰਖ ਟਕਸਾਲ ਦੇ ਮਹਾਂਪੁਰਖ ਕੀ ਦੱਸਦੇ ਹਨ ਕਿ ਪਵਿੱਤਰ ਸ਼ਬਦ ਹਜ਼ੂਰ ਆਪਣੇ ਮਹਿਲ ਮਾਤਾ ਸੁਲੱਖਣੀ ਦੇ ਪ੍ਰਸੰਗ ਉਚਾਰਨ ਕਿਉਂ ਇਹਦੇ ਵਿਚ ਵਚਨ ਆਏ ਨੇ ਹੁਣ ਹੁਣ ਮੇਰੀ ਸਾਹਮਣੇ ਪਾਰ ਉਤਾਰਾ ਕੰਮ ਕਰਦਾ ਇਸ ਆਪਣੀ ਪਤਨੀ ਬੋਧਨ ਕਰ ਚੁੱਕ ਸਿਧਾਂਤਕ ਪੱਖ ਤੋਂ ਤੇ ਗੁਰੂ ਮਹਾਰਾਜ ਜਿੰਦ ਨੂੰ ਸੰਬੋਧਨ ਕਰਕੇ ਕਿ ਜਿੰਦ ਵੀ ਕਿਸਤਰੀ ਹੈ ਇਹਨੂੰ ਸੰਬੋਧਨ ਕਰਕੇ ਉਪਦੇਸ਼ ਦਿੱਤਾ ਹੈ। ਤੋ ਆਪ ਸੰਗਤਾਂ ਇਸ ਸ਼ਬਦ ਦੀ ਵਿਚਾਰ ਸੁਣੋ ਪਹਿਲੀ ਪੰਕਤੀ ਤੋਂ ਪਾਠ ਸ਼ੁਰੂ ਕਰ ਦਿਓ। ਇੱਕ ਵਾਰੀ ਪਿਆਰ ਦੇ ਨਾਲ ਸੰਗਤਾਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੀਓ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ। ਮੁਖ ਦੁਆਰਾ ਬੇਨਤੀ ਹੈ ਕਿਉਂਕਿ ਪਰਮੇਸ਼ਰ ਹੈ ਤੂੰ ਡਰਤ ਹੈ ਆਪਣਾ ਜਿਹੜਾ ਜੋ ਮੇਰਾ ਮਨ ਮੇਰਾ ਦਿਲ ਡਰ ਰਿਹਾ ਹੈ ਕੈਸਿਓ ਕਰੀ ਪੁਕਾਰ ਤੇ ਮੈਂ ਇਸ ਢੰਗ ਦੇ ਨਾਲ ਆਪ ਜੀ ਦੇ ਚਰਨਾਂ ਦੇ ਵਿਚ ਬੇਨਤੀ ਕਰਾਂ ਪਰਮੇਸ਼ਰ ਦੇ ਚਰਨਾਂ ਦੇ ਵਿਚ ਪੁਕਾਰ ਫਰਿਆਦ ਕਰਦੀ ਹੈ।
ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ।
ਮੈਂ ਤੇ ਸਾਰੇ ਦੁਖਾਂ ਨੂੰ ਵਿਸਾਰਨ ਦਾ ਅਰਥ ਹੈ ਵਿਸਰਜਨ ਕਰਨ ਵਾਲਾ ਦੁਖਾਂ ਨੂੰ ਦੂਰ ਕਰਨ ਵਾਲਾ ਤੇ ਸਦਾ ਸਦਾ ਦਾਤਾ ਬਖਸ਼ਣ ਵਾਲਾ ਜੋ ਦਾਤਾ ਪਰਮੇਸ਼ਰ ਹੈ ਪੂਰਾ ਇੱਕ ਦੇਹ ਬੁਝਾਈ ਸਭਨਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਮੈਂ ਸੇਵਿਆ ਮੈਂ ਉਹਦੀ ਸੇਵਾ ਦਾ ਮਤਲਬ ਵੀ ਹੈ ਪਹਿਲਾਂ ਮੇਰਾ ਜੋ ਮਨ ਡਰਦਾ ਸੀ ਮੈਂ ਕਿਸ ਪਾਸ ਜਾ ਕੇ ਫਰਿਆਦ ਕਰਾਂ ਫਿਰ ਮੇਰੇ ਮਨ ਵਿਚ ਖਿਆਲ ਆਇਆ ਕਿਉਂਕਿ ਪਰਮੇਸ਼ਰ ਦੇ ਚਰਨਾਂ ਦੇ ਵਿਚ ਸਾਨੂੰ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਤੇ ਫਿਰ ਮੈਂ ਉਸ ਦੁੱਖਾਂ ਨੂੰ ਨਾਸ਼ ਕਰਨ ਵਾਲੇ ਤੇ ਦਾਤਾਂ ਬਖਸ਼ਣ ਵਾਲੇ ਦਾਤੇ ਨੂੰ ਸੇਵਿਆ ਉਸ ਵਾਹਿਗੁਰੂ ਜੀ ਮਿਹਰ ਹੋਈ ਇਸ ਤਰ੍ਹਾਂ ਮੇਰਾ ਜੀਵਨ ਸਹਾਲ ਹੋ ਗਿਆ।
ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ।
ਕਹਿੰਦੇ ਨੇ ਉਹ ਮੇਰਾ ਸਾਹਿਬ ਮੇਰਾ ਪਤੀ ਪਰਮੇਸ਼ਰ ਨਿਤ ਨਵਾਂ ਹੈ ਤੇ ਸਦਾ ਸਦਾ ਦਾਤਾ ਸਦਾ ਸਦਾ ਦਾਤਾ ਬਖਸ਼ਣ ਵਾਲਾ ਦਾਤਾ ਹੈ।
ਅੰਨ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ।
ਰਹਾਓ ਪਹਿਲੇ ਰਹਾਓ ਦੇ ਵਿਚ ਜਿਗਿਆਸੂ ਮੁਖ ਦੁਆਰਾ ਬੇਨਤੀ ਕੀਤੀ ਗਈ ਸੀ ਕਿ ਹੁਣ ਦੂਸਰੇ ਰਹਾਓ ਦੇ ਵਿਚ ਹਜ਼ੂਰ ਕਹਿੰਦੇ ਨੇ ਉਪਦੇਸ਼ ਹੈ। ਅੰਨ ਦਿਨ ਸਾਹਿਬ ਭਾਈ ਦਿਨ ਰਾਤ ਉਸ ਪਤੀ ਪਰਮੇਸ਼ਰ ਦੀ ਆਪਣੇ ਮਾਲਕ ਦੀ ਸੇਵਾ ਕਰਨੀ ਚਾਹੀਦੀ ਹੈ। ਉਹ ਵਾਹਿਗੁਰੂ ਆਉਂਦੇ ਸਮੇਂ ਸਾਨੂੰ ਜਮਾਂ ਤੋਂ ਛਡਾ ਲਵੇਗਾ।
ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ।
ਐ ਮੇਰੀ ਕਾਮ ਐ ਮੇਰੀ ਪਤਨੀ ਤੇ ਆਪਣੀ ਜਿੰਦ ਨੂੰ ਸੰਬੋਧਨ ਕਰਕੇ ਆਖਦੇ ਨੇ ਸੁਣ ਸੁਣ ਮੇਰੀ ਕਾਮਣੀ ਐ ਮੇਰੀ ਜਿੰਦੇ ਸੁਣ ਧਿਆਨ ਨਾਲ ਸੁਣ ਤੂੰ ਉਸ ਵਾਹਿਗੁਰੂ ਦੀ ਸੇਵਾ ਕਰ ਪਾਰ ਉਤਾਰਾ ਹੋਏ ਤੇਰਾ ਪਾਵ ਸਾਗਰ ਜਿਹੜਾ ਪਾਰ ਹੋ ਜਾਵੇਗਾ।
ਦਇਆਲ ਤੇਰਾ ਨਾਮ ਤਰਾ
ਸਤਿਗੁਰ ਬਾਣੇ ਜਾਉ ਹਜ਼ੂਰ ਕਹਿੰਦੇ ਨੇ ਹੇ ਦਇਆ ਦੇ ਕਰ ਵਾਹਿਗੁਰੂ ਮੈਂ ਤੇਰੇ ਨਾਮ ਚੋਟ ਲੈ ਕੇ ਪਾਵ ਸਾਗਰ ਤੋਂ ਤਰ ਸਕਦੀ ਹਾਂ। ਸਤਿਗੁਰ ਬਾਣੇ ਜਾਉ ਇਸ ਦੀ ਮੈਂ ਹਮੇਸ਼ਾ ਲਈ ਇਥੋਂ ਤੇ ਤੇਰੇ ਨਾਮ ਤੋਂ ਬਲਿਹਾਰ ਜਾਨੀ ਹਾਂ।
ਸਰਬੰਗ ਸਾਚਾ ਏਕ ਹੈ ਦੂਜਾ ਨਾਹੀ ਕੋਏ।
ਦੂਸਰਾ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ ਸਰਬੰਗ ਸਾਚਾ ਏਕ ਭਾਈ ਸਭ ਦਾ ਸਭ ਦੇ ਅੰਦਰ ਤੇ ਸਭ ਥਾਵਾਂ ਦੇ ਉੱਪਰ ਇੱਕੋ ਇੱਕ ਵਾਹਿਗੁਰੂ ਪਰਮੇਸ਼ਰ ਜੋ ਸਦਾ ਸਿਰ ਰਹਿਣ ਵਾਲਾ ਹੈ ਸਰਵ ਵਿਆਪਕ ਹੈ ਸਰਬੰ ਸਾਚਾ ਏਕ ਹੈ ਸਭ ਦੇ ਅੰਦਰ ਉਹ ਸੱਚਾ ਇੱਕ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ ਉਸ ਤੋਂ ਬਿਨਾਂ ਹੋਰ ਕੋਈ ਦੂਜਾ ਹੈ ਹੀ ਨਹੀਂ ਹੈ।
ਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ
ਕਹਿੰਦੇ ਨੇ ਉਸ ਮਾਲਕ ਦੀ ਸੇਵਾ ਉਹੀ ਕਰ ਸਕਦਾ ਹੈ ਜਿਸ ਉੱਤੇ ਮੇਰਾ ਵਾਹਿਗੁਰੂ ਮਿਹਰ ਦੀ ਨਿਗਾਹ ਕਰੇ ਭਾਵ ਆਪਣੀ ਮਰਜ਼ੀ ਨਾਲ ਆਪਣੀ ਅਕਲ ਨਾਲ ਆਪਣੀ ਹਸਤੀ ਨਾਲ ਰੱਬ ਦੀ ਸੇਵਾ ਨਹੀਂ ਹੋ ਸਕਦੀ ਕਿ ਉਸ ਦੀ ਮਿਹਰ ਹੋਵੇ ਤਾਂ ਹੀ ਉਹਦੀ ਸੇਵਾ ਹੁੰਦੀ ਹੈ।
ਉਦ ਬਾਜ ਪਿਆਰੇ ਕੇਵਰ
ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਜੀ ਹੇ ਪਿਆਰੇ ਪ੍ਰਭੂ ਜੀ ਹੁਣ ਦੱਸੋ ਮੈਂ ਆਪ ਤੋਂ ਬਿਨਾਂ ਕਿਵੇਂ ਰਹਿ ਸਕਦੀ ਹਾਂ ਨਹੀਂ ਰਹਿ ਸਕਦੀ।
ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ
ਵਾਹਿਗੁਰੂ ਤੂੰ ਮੈਨੂੰ ਉਹ ਵਡਿਆਈ ਦੇ ਨਾਮ ਦੀ ਵਡਿਆਈ ਜਿਸ ਕਰਕੇ ਹਮੇਸ਼ਾ ਲਈ ਮੈਂ ਤੇਰੇ ਨਾਮ ਦੇ ਵਿਚ ਲੱਗੀ ਜਾਵਾਂ। ਇਹ ਜਿੰਦ ਵੱਲੋਂ ਪਤੀ ਪਰਮੇਸ਼ਰ ਦੇ ਚਰਨਾਂ ਵਿਚ ਬੇਨਤੀ ਹੈ।
ਦੂਜਾ ਨਾਹੀ ਕੋਏ ਜਿਸ ਆਗੇ ਪਿਆਰੇ ਜਾਏ ਕਹਾ
ਕਹਿੰਦੇ ਨੇ ਹੇ ਪਤੀ ਪਰਮੇਸ਼ਰ ਜੋ ਤੁਹਾਡੇ ਬਿਨਾਂ ਹੋਰ ਕੋਈ ਦੂਜਾ ਮੇਰਾ ਆਸਰਾ ਵੀ ਨਹੀਂ ਹੈ ਮੈਂ ਕਿਸੇ ਹੋਰ ਪਾਸ ਜਾ ਕੇ ਫਰਿਆਦ ਕਰਾਂ ਇਸ ਦੀ ਮੇਰੇ ਲਈ ਹੋਰ ਕੋਈ ਟਿਕਾਣਾ ਨਹੀਂ ਹੈ ਹੋਰ ਕੋਈ ਦਰ ਘਰ ਨਹੀਂ ਹੈ।
ਸੇਵੀ ਸਾਹਿਬ ਆਪਣਾ ਅਵਰ ਨਾ ਜਾ ਚੌਂਕ
ਰਾਮ ਦੇ ਕੀ ਹਜ਼ੂਰ ਫਰਮਾਉਂਦੇ ਨੇ ਮੈਂ ਤੇ ਆਪਣੇ ਸਾਹਿਬ ਪਤੀ ਪਰਮੇਸ਼ਰ ਦੀ ਸੇਵਾ ਕਰਦੀ ਹਾਂ ਤੇ ਉਹਦੇ ਅੱਗੇ ਹੀ ਜਾਚਨਾ ਕਰਦੀ ਹਾਂ ਅਵਰ ਨਾ ਜਾ ਚੌਂਕ ਉਸ ਵਾਹਿਗੁਰੂ ਪਰਮੇਸ਼ਰ ਨੂੰ ਛੱਡ ਕੇ ਮੈਂ ਕਿਸੇ ਕੋਲ ਹੋਰ ਜਾ ਕੇ ਡਿਮਾਂਡ ਨਹੀਂ ਕਰਦੀ ਹੱਥ ਨਹੀਂ ਅੜਦੀ ਮੈਂ ਤੇ ਉਸ ਪਤੀ ਪਰਮੇਸ਼ਰ ਦੀ ਸੇਵਾ ਕਰਕੇ ਉਹਦੇ ਦਰ ਤੋਂ ਮੰਗਦੀ ਹਾਂ।
ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਖ ਚੁੱਖ ਹੋਏ
ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਾਡਾ ਮਾਲਕ ਵਾਹਿਗੁਰੂ ਪਰਮੇਸ਼ਰ ਹੈ ਤੇ ਮੈਂ ਉਸਦਾ ਦਾਸ ਹਾਂ ਬਿੰਦ ਬਿੰਦ ਚੁੱਖ ਚੁੱਖ ਹੋਏ ਤੇ ਮੈਂ ਬਿੰਦ ਬਿੰਦ ਦਾ ਅਰਥ ਹੈ ਵੀ ਥੋੜੇ ਥੋੜੇ ਸਮੇਂ ਤੋਂ ਚੁੱਕ ਚੁੱਕ ਹੋਏ ਮੈਂ ਉਸ ਵਾਹਿਗੁਰੂ ਪਰਮੇਸ਼ਰ ਤੋਂ ਕੁਰਬਾਨ ਕੁਰਬਾਨ ਜਾਂਦਾ ਹਾਂ।
ਸਾਹਿਬ ਤੇਰੇ ਨਾਮ ਵਿਟਾ ਬਿੰਦ ਬਿੰਦ ਚੁੱਖ ਚੁੱਖ ਹੋਏ ਰਹਾਓ
ਇਹ ਚੌਥੇ ਰਹਾਓ ਵਿਚ ਸ਼ਬਦ ਦੀ ਸੰਪੂਰਨਤਾ ਕਰਦਿਆਂ ਹੋਇਆਂ ਹਜ਼ੂਰ ਫਰਮਾਉਂਦੇ ਨੇ ਕਿ ਹੇ ਵਾਹਿਗੁਰੂ ਜੀ ਸਾਹਿਬ ਤੇਰੇ ਨਾਮ ਵਿਚ ਮੈਂ ਤੇਰੇ ਨਾਮ ਤੋਂ ਬਿੰਦ ਬਿੰਦ ਚੁੱਕ ਚੁੱਕ ਹੋਏ ਬਿੰਦ ਬਿੰਦ ਅਰਥ ਹੈ ਵੀ ਥੋੜੇ ਥੋੜੇ ਸਮੇਂ ਤੋਂ ਥੋੜੇ ਥੋੜੇ ਸਮੇਂ ਤੋਂ ਚੁੱਕ ਚੁੱਕ ਹੋਏ ਮੈਂ ਤੇ ਟੁਕੜੇ ਟੁਕੜੇ ਕੁਰਬਾਨ ਜਾਂਦਾ ਹਾਂ ਭਾਵ ਤੇਰਾ ਨਾਮ ਵੀ ਮਹਾਨ ਹੈ ਨਾਮ ਦੁਆਰਾ ਤੇਰੀ ਪ੍ਰਾਪਤੀ ਹੁੰਦੀ ਹੈ ਮੈਂ ਤੇਰੇ ਨਾਮ ਤੋਂ ਵੀ ਬਲਿਹਾਰ ਜਾਂਦਾ ਹਾਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਜ ਮਹਾਨ ਬਖਸ਼ਿਸ਼ ਪਾਵਨ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ ਆਪਣੇ ਹਿਰਦੇ ਵਿਚ ਵਸਾਉਣਾ ਹੈ ਇਹਦੇ ਨਾਲ ਸਾਡੇ ਛੋਟਾ ਹੋਵੇ। ਅੱਜ ਆਪਾਂ ਤਾਂ ਸੱਚੇ ਪਾਤਸ਼ਾਹ ਦਾ ਪੁਰਬ ਮਨਾਇਆ, ਉਹਦੇ ਬਾਰੇ ਵਿਚਾਰਾਂ ਕਰਦਿਆਂ ਹੋਇਆ ਦੁਨੀਆਂ ਭੁੱਲਾਂ ਚਿੱਤਾਂ ਸੰਗਤ
ਨਾਨਕ ਤਾਂ ਕਾ ਦਾਸ ਹੈ, ਬਿੰਦ ਬਿੰਦ ਚੁੱਕ ਚੁੱਕ ਹੋਏ, ਸਾਹਿਬ ਤੇਰੇ ਨਾਮ ਵਿਟਾ, ਬਿੰਦ ਬਿੰਦ ਚੁੱਕ ਚੁੱਕ ਹੋਏ ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।